ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਸਾ ਮਹੱਲਾ ਤੀਜਾ ਘਰੇ ਅੰਦਰ ਸਭ ਵੱਥ ਹੈ ਬਾਹਰ ਕਿਛ ਨਾਹੀਂ ਗੁਰ ਪ੍ਰਸਾਦੀ ਪਾਈਐ ਅੰਤਰ ਕਪਟ ਖੁਲਾਹੀ ਘਰੇ ਅੰਦਰ ਸਭ ਵੱਥ ਹੈ ਬਾਹਰ ਕਿਛ ਨਾਹੀਂ ਗੁਰ ਪ੍ਰਸਾਦੀ ਪਾਈਐ ਅੰਤਰ ਕਪਟ ਖੁਲਾਹੀ ਸਤਿਗੁਰ ਤੇ ਹਰ ਪਾਈਐ ਭਾਈ ਅੰਤਰ ਨਾਮ ਨਿਧਾਨ ਹੈ ਪੂਰੇ ਸਤਿਗੁਰ ਦੀਆ ਦਿਖਾਈ ਸਤਿਗੁਰ ਤੇ ਹਰ ਪਾਈਐ ਭਾਈ ਅੰਤਰ ਨਾਮ ਨਿਧਾਨ ਹੈ ਪੂਰੇ ਸਤਿਗੁਰ ਦੀਆ ਦਿਖਾਈ ਰਹਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਬੇਸ਼ੁਮਾਰ ਅਥਾ ਅਗਨਤ ਅਤੋਲੈ ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੋਲੈ ਗੁਰੂ ਸਵਾਰੇ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਵਡਭਾਗੇ ਹੋ ਧੰਤਾ ਦੇ ਪਾਤਰ ਹੋ ਜੋ ਚੌਥੇ ਪਾਤਸ਼ਾਹ ਸੋਢੀ ਸੁਲਤਾਨ ਸਤਿਗੁਰੂ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੇ ਸਵਾਰਿਆ ਪੂਰੀ ਹੋਈ ਕਰਾਮਾਤ ਆਪ ਸਿਰਜਣ ਹਾਰੇ ਧਾਰਿਆ ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ ਇਹਨਾਂ ਅਜਮਤਾਂ ਦੇ ਮਾਲਕ ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੇ ਇਸ ਪਾਵਨ ਅਸਥਾਨ ਸ਼੍ਰੀ ਹਰਿਮੰਦਰ ਸਾਹਿਬ ਸ਼੍ਰੀ ਦਰਬਾਰ ਸਾਹਿਬ ਜੀ ਦੇ ਦਰਸ਼ਨ ਕਰਦਿਆਂ, ਅੰਮ੍ਰਿਤ ਸਰੋਵਰ ਦੇ ਇਸ਼ਨਾਨ ਕਰਦਿਆਂ, ਅੰਮ੍ਰਿਤਮਈ ਬਾਣੀ ਦੇ ਨਾਲ ਆਪਣੇ ਆਪ ਨੂੰ ਸਰਸ਼ਾਰ ਕੀਤਾ ਹੈ। ਹੁਣ ਸਮਾਂ ਹੈ ਗੁਰੂ ਦਰਬਾਰ ਦੇ ਨਿਯਮ ਅਨੁਸਾਰ ਗੁਰਦੁਆਰਾ ਮੰਜੀ ਸਾਹਿਬ ਜੀ ਦੇ ਇਸ ਅਸਥਾਨ ਤੋਂ, ਜੋ ਅੱਜ ਹਰੀ ਦੇ ਮੰਦਰ ਵਿੱਚੋਂ ਰੱਬ ਦੇ ਘਰੋਂ ਪੋਥੀ ਪਰਮੇਸ਼ਰ ਕਾ ਥਾਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਜੋ ਸਾਨੂੰ ਆਵਾਜ਼ਾ ਪ੍ਰਾਪਤ ਹੋਇਆ ਹੈ, ਸ਼੍ਰੀ ਮੁੱਖ ਵਾਕ ਦੇ ਰੂਪ ਵਿੱਚ ਉਸ ਦੇ ਵਿਚਾਰ ਦਾ, ਕਿਉਂਕਿ ਜਿਨ੍ਹਾਂ ਦੇ ਅੰਦਰ ਭਾਉ ਹੈ, ਭਾਵਣੀ ਹੈ, ਜਿਨ੍ਹਾਂ ਦੇ ਅੰਦਰ ਸਿਦਕ ਹੈ, ਭਰੋਸਾ ਹੈ, ਜਿਹੜੇ ਸਤਿਗੁਰੂ ਜੀ ਦੀਆਂ ਬਖਸ਼ਿਸ਼ਾਂ ਦੇ ਨਿਵਾਜੇ ਹੋਏ ਹਨ, ਉਹ ਸੱਚਮੁੱਚ ਇਸ ਗੱਲ 'ਤੇ ਵਿਸ਼ਵਾਸ ਕਰਦੇ ਨੇ, ਭਰੋਸਾ ਕਰਦੇ ਨੇ ਕਿ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੋ ਸਾਡੇ ਹਾਜ਼ਰ ਨਾਜ਼ਰ ਸਤਿਗੁਰੂ ਹਨ, ਇਹ ਸਾਨੂੰ ਸੱਚ ਸੁਣਾਏ ਸੀ, ਸੱਚ ਕੀ ਬੇਲਾ। ਅੱਜ ਦਾ ਦਿਨ ਸਾਡਾ ਕਿਵੇਂ ਬਤੀਤ ਹੋਵੇ, ਸਤਿਗੁਰੂ ਜੀ ਸਾਨੂੰ ਮਾਰਗ ਦਰਸ਼ਨ ਬਖਸ਼ਦੇ ਨੇ, ਕਿਉਂਕਿ ਮਨੁੱਖ ਹੋਣ ਦੇ ਨਾਤੇ 84 ਲੱਖ ਜੂਨਾਂ ਦੇ ਵਿੱਚੋਂ ਸਾਡਾ ਵਿਸ਼ੇਸ਼ ਸਤਿਗੁਰੂ ਜੀ ਨੇ ਦਰਜਾ ਦੱਸਿਆ ਹੈ ਕਿ 84 ਲੱਖ ਜੋਨ ਸਬਾਈ ਮਾਨਸ ਕੌ ਪ੍ਰਭ ਦੀ ਵਡਿਆਈ। ਵਡਿਆਈ ਇਹੋ ਹੈ ਕਿ ਸਾਨੂੰ ਸਤਸੰਗ ਦੀਆਂ ਘੜੀਆਂ ਨਸੀਬ ਹੋ ਸਕਦੀਆਂ ਨੇ, ਸਾਨੂੰ ਗੁਰੂ ਦਾ ਮਿਲਾਪ ਹੋ ਸਕਦਾ ਹੈ, ਅਸੀਂ ਗੁਰੂ ਦੇ ਗਿਆਨ ਦੇ ਪਾਤਰ ਬਣ ਸਕਦੇ ਹਾਂ, ਗੁਰੂ ਦੇ ਕੋਲੋਂ ਸਾਨੂੰ ਮਾਰਗ ਦਰਸ਼ਨ ਪ੍ਰਾਪਤ ਹੋ ਸਕਦਾ ਹੈ। ਧਰਮ ਇਹੋ ਹੀ ਹੈ। ਧਰਮ ਇੱਕੋ ਰਸਤਾ ਹੈ ਜਿਹੜਾ ਸਿੱਧਾ ਰੱਬ ਦੇ ਘਰ ਜਾਂਦਾ ਹੈ। ਇਸ ਰਸਤੇ 'ਤੇ ਜਦੋਂ ਤੁਰਨਾ ਹੈ ਤਾਂ ਸਰਬ ਧਰਮ ਹੈ, ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਫਿਰ ਇਹਦੀਆਂ ਦੋ ਹੀ ਜ਼ਰੂਰਤਾਂ ਨੇ, ਇੱਕ ਹੈ ਕਿ ਕੰਮ ਚੰਗੇ ਕੀਤੇ ਜਾਣ, ਦੂਸਰਾ ਹੈ ਕਿ ਉੱਠਦਿਆਂ ਬਹਿੰਦਿਆਂ ਪਰਮਾਤਮਾ ਦੀ ਬੰਦਗੀ ਕੀਤੀ ਜਾਏ। ਬਾਕੀ ਜੋ ਕੁਝ ਵੀ ਹੈ ਇਹ ਉਸ ਦੀ ਵਿਆਖਿਆ ਦੇ ਵਿੱਚ ਤਾਂ ਕਿਹਾ ਜਾ ਸਕਦਾ, ਮੰਨਿਆ ਜਾ ਸਕਦਾ, ਉਹਦੇ ਨਾਲ ਸੰਬੰਧਿਤ ਹੋ ਸਕਦਾ। ਸਤਿਗੁਰੂ ਜੀ ਨੇ ਜਦੋਂ ਨਿਰਮਲ ਅਤੇ ਨਿਆਰਾ ਪੰਥ ਪ੍ਰਗਟ ਕੀਤਾ ਤਾਂ ਸਾਨੂੰ ਸਭ ਤੋਂ ਅਮੁੱਲ ਦਾਤ ਇਹੋ ਹੀ ਬਖਸ਼ੀ ਸੀ ਕਿ ਨਾਨਕ ਕਹਿ ਘਰ ਕੇਵਲ ਨਾਮ। ਪਤਾ ਨਹੀਂ ਧਾਗੇ ਕਿੱਥੋਂ ਆ ਗਏ, ਤਵੀਤ ਕਿੱਥੋਂ ਆ ਗਏ, ਟੂਣੇ ਟਮਣੇ ਫਿਰ ਕਿੱਥੋਂ ਆ ਗਏ, ਬਹੁ ਸ਼ਸਤਰ ਬਹੁ ਸਿਮਰਤੀ ਪੇਖੇ ਸਰਬ ਟੰਡੋਲ ਪੂਜਸ ਨਾਹੀ ਹਰ ਹਰ ਨਾਨਕ ਨਾਮ ਅਮੋਲ। ਵੇਦਾਂ ਮੈਂ ਨਾਮ ਉੱਤਮ ਸੋ ਸੁਣੇ ਨਾਹੀ, ਫਿਰ ਜਿਉਂ ਬੇਤਾਲਿਆ। ਅਸੀਂ ਬੇਤਾਲੇ ਹੋ ਕੇ ਹੁਣੇ ਕੀਰਤਨ ਸੁਣਿਆ। ਕੀਰਤਨ ਕਰਨ ਵਾਲੇ ਤਿੰਨ ਗੁਰੂ ਪਿਆਰਿਆਂ ਦੇ ਵਿੱਚੋਂ ਇੱਕ ਵੀਰ ਜਿਸ ਦੀ ਜ਼ਿੰਮੇਵਾਰੀ ਇਹ ਹੈ ਕਿ ਉਹ ਤਬਲੇ ਦੀ ਸੇਵਾ ਨਿਭਾ ਰਿਹਾ। ਹੁਣ ਉਹਦੇ ਵਜਾਉਣ ਨੂੰ ਜਿਹੜੀ ਉਹਦੀ ਵਿਧੀ ਹੈ ਜਾਂ ਜਿਹੜੀ ਉਹਦੀ ਮਰਿਆਦਾ ਹੈ, ਉਹਦੇ ਵਿੱਚ ਜ਼ਰੂਰੀ ਹੈ ਕਿ ਜਿਹੜਾ ਗਾਇਨ ਕਰਨ ਵਾਲਾ ਹੈ ਉਹ ਉਸ ਤਾਲ ਦੇ ਵਿੱਚ ਰਹੇ, ਉਹ ਉਸ ਤਾਲ ਤੋਂ ਬਾਹਰ ਨਾ ਜਾਏ। ਸਾਨੂੰ ਵੀ ਸਤਿਗੁਰੂ ਜੀ ਨੇ ਉਪਦੇਸ਼ ਦਿੱਤਾ ਹੈ, ਪਰ ਅਸੀਂ ਜ਼ਿੰਦਗੀ ਦੇ ਉਸ ਤਾਲ ਵਿੱਚ ਕਦੇ ਵੀ ਨਹੀਂ ਆਉਂਦੇ। ਬੇਤਾਲੇ ਹੋ ਕੇ ਥਾਂ ਥਾਂ 'ਤੇ ਅਸੀਂ ਭਟਕਦੇ ਹਾਂ, ਕਿਉਂਕਿ ਜਦੋਂ ਕੀਰਤਨ ਕਰਨ ਵਾਲਾ ਵੀ ਬੇਤਾਲਾ ਹੋ ਜਾਏਗਾ ਫਿਰ ਉਸਨੂੰ ਵਾਪਸ ਆਉਂਦਿਆਂ ਸਮਾਂ ਲੱਗਦਾ। ਮੁੜ ਉਸ ਤਾਲ ਦੇ ਵਿੱਚ ਆਵੇਗਾ ਫਿਰ ਉਹ ਰਸ ਕੀਰਤਨ ਦਾ, ਉਸ ਗਾਇਨ ਦਾ ਉਹ ਆਪ ਵੀ ਮਾਣ ਸਕੇਗਾ, ਦੂਸਰਿਆਂ ਦੀ ਝੋਲੀ ਵਿੱਚ ਵੀ ਪਾ ਸਕੇਗਾ। ਅੱਜ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਕਿਰਪਾ ਕੀਤੀ ਹੈ, ਜੋ ਪਾਵਨ ਸ਼੍ਰੀ ਮੁੱਖ ਵਾਕ ਸਾਨੂੰ ਪ੍ਰਾਪਤ ਹੋਏ ਨੇ, ਇਹ ਆਸਾ ਰਾਗ ਅੰਦਰ ਤੀਸਰੇ ਪਾਤਸ਼ਾਹ ਜਿਨ੍ਹਾਂ ਦਾ ਕੱਲ੍ਹ 9 ਤਰੀਕ ਪਵਿੱਤਰ ਪਾਵਨ ਪ੍ਰਕਾਸ਼ ਗੁਰਪੁਰਬ ਵੀ ਹੈ। ਧੰਨ ਧੰਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ, ਉਹਨਾਂ ਦੇ ਪਵਿੱਤਰ ਮੁਖ ਤੋਂ ਉਚਾਰਨ ਹੋਇਆ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 600-425 ਅੰਗ 'ਤੇ ਦਰਜ ਹੈ। ਸਤਿਗੁਰੂ ਜੀ ਸਾਡਾ ਮਾਰਗ ਦਰਸ਼ਨ ਕਰਦੇ ਨੇ। ਸਤਿਗੁਰ ਤੇ ਹਰ ਪਾਈ ਹੈ ਭਾਈ, ਪਰਮਾਤਮਾ ਕਿੱਥੋਂ ਮਿਲਦਾ ਹੈ? ਕਿਉਂਕਿ ਮਨੁੱਖੀ ਜੀਵਨ ਦਾ ਜੋ ਪ੍ਰਯੋਜਨ ਹੈ ਉਹ ਪਰਮਾਤਮਾ ਦਾ ਮਿਲਾਪ ਹੈ। ਬਹੁਤ ਜਨਮ ਬਿਛਰੇ ਥੇ ਮਾਧੋ, ਇੱਥੋਂ ਸਾਡੀ ਗੱਲ ਸ਼ੁਰੂ ਹੁੰਦੀ ਹੈ। ਹੋਂ ਆਇਆ ਦੂਰੋਂ ਚੱਲ ਕੇ, ਦੂਰੋਂ ਚੱਲ ਕੇ ਆਉਣ ਦਾ ਅਰਥ ਕਈ ਜਨਮਾਂ ਜਨਮਾਤਰਾਂ ਦੇ ਗੇੜ ਭੋਗਣ ਤੋਂ ਹੈ। ਸਤਿਗੁਰੂ ਧੰਨ ਗੁਰੂ ਅਮਰਦਾਸ ਪਿਤਾ ਮਹਾਰਾਜ ਸਮਝਾਉਂਦੇ ਨੇ, ਸਤਿਗੁਰ ਤੇ ਹਰ ਪਾਈਐ ਭਾਈ, ਗੁਰੂ ਤੋਂ ਬਿਨਾਂ, ਸੱਚੇ ਸਤਿਗੁਰੂ ਤੋਂ ਬਿਨਾਂ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋ ਸਕਦੀ। ਕੋਈ ਵੀ ਮਨੁੱਖ ਜਿਹੜਾ ਪਰਮਾਤਮਾ ਨੂੰ ਮਿਲਣਾ ਚਾਹੁੰਦਾ ਉਸਨੂੰ ਇਹ ਮਿਲਾਪ ਸਤਿਗੁਰੂ ਦੇ ਰਾਹੀਂ ਹੋ ਸਕਦਾ। ਅੰਤਰ ਨਾਮ ਨਿਦਾਨ ਹੈ ਪੂਰੇ ਸਤਿਗੁਰ ਦੀਆ ਦਿਖਾਈ, ਇਹ ਗਿਆਨ ਇਹ ਪ੍ਰਕਾਸ਼ ਇਹ ਚਾਨਣ ਇਹ ਰੋਸ਼ਨੀ ਗੁਰੂ ਤੋਂ ਮਿਲਦੀ ਹੈ ਕਿ ਪਰਮਾਤਮਾ ਦਾ ਨਾਮ ਕਿੱਥੇ ਹੈ। ਉਹ ਸਾਡੇ ਹਿਰਦੇ ਰੂਪੀ ਘਰ ਵਿੱਚ ਹੈ। ਵਿਖਾਉਂਦਾ ਕੌਣ ਹੈ? ਵਿਖਾਉਣ ਦੀ ਕਿਰਪਾ ਸਤਿਗੁਰੂ ਕਰਦੇ ਨੇ। ਇਹ ਅਧਿਕਾਰ ਖੇਤਰ ਸਤਿਗੁਰੂ ਦਾ ਹੈ। ਸਤਿਗੁਰੂ ਤੋਂ ਬਿਨਾਂ ਕੋਈ ਨਾਮ ਦਾ ਦਾਤਾ ਨਹੀਂ ਹੋ ਸਕਦਾ, ਕੋਈ ਗਿਆਨ ਦਾ ਦਾਤਾ ਨਹੀਂ ਹੋ ਸਕਦਾ। ਜੇ ਸੌ ਚੰਦਾ ਉਗਵੇ ਸੂਰਜ ਚੜ੍ਹੇ ਹਜ਼ਾਰ, ਏਤਾ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ। ਕੁੰਭੈ ਬੱਧਾ ਜਲ ਰਹੇ, ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬੱਧਾ ਮਨ ਰਹੇ, ਗੁਰਬਿਨ ਗਿਆਨ ਨਾ ਹੋਏ। ਜਿਹੜੇ ਮਨ ਨੂੰ ਅਸੀਂ ਗਿਆਨ ਦੇ ਨਾਲ ਬੰਨ੍ਹ ਕੇ ਰੱਖਣਾ ਹੈ ਉਹ ਗਿਆਨ ਗੁਰੂ ਤੋਂ ਬਿਨਾਂ ਪ੍ਰਾਪਤ ਨਹੀਂ ਹੋ ਸਕਦਾ। ਸਤਿਗੁਰੂ ਰਹਿਮਤ ਕਰਨ। ਅੱਜ ਇਸ ਸ਼ਬਦ ਦੇ ਅਰਥ ਭਾਵ ਨੂੰ ਅਸੀਂ ਆਪਣੇ ਹਿਰਦੇ ਵਿੱਚ ਦ੍ਰਿੜ ਕਰ ਸਕੀਏ। ਸ਼ਬਦ ਦਾ ਪਾਠ ਔਰ ਉਸ ਦੇ ਨਾਲ ਨਾਲ ਸ਼ਬਦ ਦੇ ਅਰਥ ਵਿਚਾਰ ਜਿਹੜੇ ਨੇ ਉਹ ਆਪਾਂ ਸਰਵਣ ਕਰੀਏ। ਇੱਕ ਵਾਰੀ ਸਾਰੇ ਕਰੋ ਕਿਰਪਾ, ਆਪਣੀਆਂ ਮਨ ਬਿਰਤੀਆਂ ਇਕਾਗਰ ਕਰੋ, ਰਸਨਾ ਪਵਿੱਤਰ ਕਰ ਦੇ, ਸਾਰੇ ਉਚਾਰਨ ਕਰੋ ਜੀ ਸਤਨਾਮ ਵਾਹਿਗੁਰੂ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਸਾ ਮਹੱਲਾ ਤੀਜਾ, ਘਰੇ ਅੰਦਰ ਸਭ ਵੱਥ ਹੈ, ਬਾਹਰ ਕਿਛ ਨਾਹੀਂ।
ਘਰ ਦੇ ਅੰਦਰ, ਹਿਰਦੇ ਰੂਪੀ ਘਰ ਦੇ ਅੰਦਰ, ਘਰ ਦਾ ਅਰਥ ਜਿਹੜਾ ਅਸੀਂ ਮਕਾਨ ਬਣਾਇਆ ਹੈ ਇਹ ਉਸ ਤੋਂ ਨਹੀਂ ਹੈ। ਉਹ ਘਰ ਜਿਹੜਾ ਪਰਮਾਤਮਾ ਨੇ ਬੇਘਰੇ ਮਨੁੱਖਾਂ ਨੂੰ ਵੀ ਬਖਸ਼ਿਆ, ਜਿਨ੍ਹਾਂ ਮਨੁੱਖਾਂ ਦਾ ਇਸ ਧਰਤੀ 'ਤੇ ਕੋਈ ਘਰ ਨਹੀਂ ਹੈ, ਹਿਰਦਾ ਰੂਪੀ ਘਰ ਸਤਿਗੁਰੂ ਜੀ ਨੇ ਉਹਨਾਂ ਨੂੰ ਵੀ ਬਖਸ਼ਿਆ। ਅਗਰ ਇਹ ਗੱਲ ਸਾਨੂੰ ਸਮਝ ਆ ਸਕੇ ਕਿ ਧਰਮ ਅਮੀਰ ਅਤੇ ਗਰੀਬ ਦੇ ਲਈ ਬਰਾਬਰ ਕਿਵੇਂ ਹੈ, ਉਹ ਇਸੇ ਕਰਕੇ ਹੈ ਕਿ ਉਸ ਪ੍ਰਭੂ ਪਰਮਾਤਮਾ ਨੇ ਜਦੋਂ ਮਨੁੱਖ ਦੀ ਕਾੜਤ ਘੜੀ ਹੈ, ਆਪ ਉਸ ਦੇ ਹਿਰਦੇ ਰੂਪੀ ਘਰ ਵਿੱਚ ਆਪਣਾ ਵਾਸਾ ਕਰ ਲਿਆ, ਤਾਂ ਕਿ ਕੋਈ ਮਨੁੱਖ ਇਹ ਨਾ ਕਹੇ ਕਿ ਮੇਰੇ ਕੋਲ ਘਰ ਨਹੀਂ ਸੀ, ਮੇਰਾ ਘਰ ਛੋਟਾ ਸੀ, ਇਸ ਕਰਕੇ ਮੈਨੂੰ ਆਪਣੇ ਘਰ ਵਿੱਚ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋ ਸਕੀ। ਔਰ ਉਹ ਮਨੁੱਖ ਜੰਗਲਾਂ ਵੇਲਿਆਂ ਅਤੇ ਪਹਾੜਾਂ ਦੀਆਂ ਕੰਦਰਾਂ ਵੱਲ ਭਟਕ ਗਿਆ। ਉਹ ਪ੍ਰਭੂ ਪਰਮਾਤਮਾ ਸਾਡੇ ਹਿਰਦੇ ਰੂਪੀ ਘਰ ਵਿੱਚ ਹੈ। ਘੱਟ ਘੱਟ ਮੈਂ ਹਰਜੂ ਬਸੈ, ਸੰਤਨ ਕਹਿਓ ਪੁਕਾਰ, ਬੰਦੇ ਖੋਜ ਦਿਲ ਹਰ ਰੋਜ਼। ਜੇ ਅਸੀਂ ਚਾਹੁੰਦੇ ਹਾਂ ਜੋ ਤੋ ਜੇ ਸਾਡੇ ਹਿਰਦੇ ਵਿੱਚ ਪਰਮਾਤਮਾ ਦੀ ਮਲਾਪ ਦੀ ਇੱਛਾ ਹੈ, ਤਾਂਗ ਹੈ, ਜੇ ਅਸੀਂ ਚਾਹੁੰਦੇ ਹਾਂ ਰੱਬ ਨੂੰ ਮਿਲਿਆ ਜਾਏ, ਤਾਂ ਸਤਿਗੁਰੂ ਪਿਤਾ ਮਹਾਰਾਜ ਸਮਝਾਉਂਦੇ ਨੇ ਦਿਲ ਮੈਂ ਖੋਜ, ਦਿਲੈ ਦਿਲ ਖੋਜੋ, ਇਹ ਹੈ ਠੌਰ ਮੁਕਾਮਾ। ਰੱਬ ਘਰ ਵਿੱਚ ਹੈ, ਰੱਬ ਬਾਹਰ ਨਹੀਂ ਹੈ। ਕਾਹੇ ਰੇ ਬਨ ਖੋਜਣ ਜਾਈ, ਸਰਬ ਨਿਵਾਸੀ ਸਦਾ ਅਲੇਪਾ, ਤੋ ਹੀ ਸੰਗ ਸਮਾਈ। ਕਿਵੇਂ? ਕਹਿੰਦੇ ਪੋਹ ਪਮਦ ਜਿਉਂ ਬਾਸ ਬਸਤ ਹੈ। ਫੁੱਲ ਵਿੱਚ ਸੁਗੰਧੀ ਕਿਵੇਂ ਹੈ? ਮੁਕਰ ਮਾਹੇ ਕੈਸੇ ਸ਼ਾਈ, ਸ਼ੀਸ਼ੇ ਵਿੱਚ ਪਰਛਾਵਾਂ ਕਿਵੇਂ ਹੈ ਭਾਈ? ਜਿਵੇਂ ਫੁੱਲ ਦੇ ਵਿੱਚ ਖੁਸ਼ਬੂ ਹੈ, ਜਿਵੇਂ ਸ਼ੀਸ਼ੇ ਦੇ ਵਿੱਚ ਤੁਹਾਡੀ ਤਸਵੀਰ ਹੈ, ਬਿਲਕੁਲ ਤੁਹਾਡੇ ਹਿਰਦੇ ਰੂਪੀ ਘਰ ਵਿੱਚ ਪਰਮਾਤਮਾ ਹੀ ਵੀ ਇਸੇ ਤਰ੍ਹਾਂ ਹੈ। ਪਰਮਾਤਮਾ ਨੂੰ ਲੱਭਣ ਵਾਸਤੇ ਬਾਹਰ ਜਾਣ ਦੀ ਲੋੜ ਨਹੀਂ ਹੈ। ਇਸੇ ਕਰਕੇ ਜਿਨ੍ਹਾਂ ਨੂੰ ਗੁਰਮਤਿ ਦੀ ਸਮਝ ਆਈ ਹੈ, ਜਿਨ੍ਹਾਂ ਨੂੰ ਸੱਚ ਦਾ ਗਿਆਨ ਪ੍ਰਾਪਤ ਹੋਇਆ ਹੈ, ਉਹਨਾਂ ਨੇ ਤਾਂ ਜਿਹੜੀਆਂ ਸਾਡੀਆਂ ਬਾਹਰ ਮੁਖੀ ਯਾਤਰਾਵਾਂ ਨੇ ਉਹਦੀ ਨਿਸ਼ਾਨਦੇਹੀ ਕਰਕੇ ਦੱਸੀ ਹੈ ਕਿ ਭਾਈ ਸਿੱਖਾ, ਜੇ ਤੂੰ ਸਤਿਗੁਰੂ ਦੀ ਬਾਣੀ ਸੁਣ ਕੇ ਪੜ੍ਹ ਕੇ ਮੰਨ ਕੇ ਤੁਰ ਪਵੇਂ ਕਿ ਜਿੱਥੇ ਜਾਏ ਬਹੇ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ, ਗੁਰਸਿੱਖੀ ਸੋ ਥਾਨ ਭਾਲਿਆ ਲੈ ਧੂਰ ਮੁੱਖ ਲਾਵਾ। ਤਾਂ ਇਹਦੇ ਅਰਥ ਇਹ ਸਮਝ ਲੈਣਾ ਕਿ ਤੂੰ ਉਹਨਾਂ ਅਸਥਾਨਾਂ 'ਤੇ ਜਾ ਰਿਹਾ ਜਿੱਥੇ ਕਦੇ ਤੇਰੇ ਸਤਿਗੁਰਾਂ ਨੇ ਆਪਣੇ ਚਰਨ ਪਾਏ ਸਨ। ਸਤਿਗੁਰਾਂ ਦੇ ਮੁਬਾਰਕ ਚਰਨਾਂ ਨੇ ਜਿਨ੍ਹਾਂ ਅਸਥਾਨਾਂ ਨੂੰ ਪਵਿੱਤਰ ਅਤੇ ਪਾਵਨ ਕੀਤਾ। ਪਰ ਇਹ ਚੇਤਾ ਰੱਖੀ ਕਿ ਤੂੰ ਉੱਥੇ ਰੱਬ ਲੱਭਣ ਨਹੀਂ ਜਾ ਰਿਹਾ, ਉਹਦੀ ਬੜੀ ਸੋਹਣੀ ਵਿਆਖਿਆ ਸਮਝਾਉਂਦੇ ਨੇ ਕਿ ਜੇ ਤੂੰ ਹਜ਼ੂਰ ਸਾਹਿਬ ਜਾਵੇਂ, ਉੱਥੇ ਗੁਰੂ ਕਲਗੀਧਰ ਪਿਤਾ ਜੀ ਨੇ ਆਪਣੇ ਚਰਨ ਪਾਏ ਨੇ, ਤੇ ਇਹ ਵੀ ਤੈਨੂੰ ਪਤਾ ਹੋਣਾ ਚਾਹੀਦਾ ਕਿ ਉੱਥੇ ਸਤਿਗੁਰੂ ਜੀ ਨੇ ਪਰਲੋਕ ਗਮਨ ਕਰਨ ਤੋਂ ਪਹਿਲਾਂ ਸਾਨੂੰ ਇੱਕ ਉਪਦੇਸ਼ ਦਿੱਤਾ ਸੀ। ਉਹ ਇਹ ਸੀ ਕਿ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਹੁਣ ਜੇ ਇਹ ਉਪਦੇਸ਼ ਉੱਥੋਂ ਕਿਸੇ ਨੇ ਪੱਲੇ ਬੰਨ੍ਹ ਲਿਆ ਤਾਂ ਉਹਦੀ ਇੱਕ ਯਾਤਰਾ ਵੀ ਮੁਬਾਰਕ ਹੈ, ਤਾਂ ਜੇ ਉੱਥੋਂ ਆ ਕੇ ਵੀ ਮਨੁੱਖਾਂ ਦੇ ਕੋਲ ਭਟਕਦੇ ਫਿਰਨਾ ਤਾਂ ਫਿਰ ਉਹਦੀਆਂ 50 ਯਾਤਰਾਵਾਂ ਵੀ ਜਿਹੜੀਆਂ ਨੇ ਉਹ ਕੇਵਲ ਆਵਾਗਮਨ ਹੈ। ਹੁਣ ਜਾਵੇ ਕੋਈ ਕੇਸਗੜ੍ਹ ਸਾਹਿਬ, ਕੇਸਾਂ ਦੀ ਮਹਾਨਤਾ ਸਮਝ ਲਵੇ, ਕੇਸ ਰੱਖ ਲਵੇ, ਅੰਮ੍ਰਿਤ ਛਕ ਲਵੇ, ਬਾਣੇ ਦਾ ਧਾਰਨੀ ਹੋ ਜਾਏ, ਬਾਣੀ ਦਾ ਪੱਲਾ ਫੜ ਲਵੇ, ਉਹਦੀ ਇੱਕ ਯਾਤਰਾ ਹੀ ਬਹੁਤ ਹੈ। ਆਪਾਂ ਆਉਂਦੇ ਹਾਂ ਸ਼੍ਰੀ ਹਰਿਮੰਦਰ ਸਾਹਿਬ, ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਦਰਸ਼ਨ ਕਰਦੇ ਹਾਂ। ਹੁਣ ਜੇ ਸਾਨੂੰ ਇੱਥੋਂ ਮੀਰੀ ਪੀਰੀ ਦੇ ਸਿਧਾਂਤ ਦੀ ਸਮਝ ਆ ਜਾਏ, ਸ਼੍ਰੀ ਹਰਿਮੰਦਰ ਸਾਹਿਬ ਦੇ ਅੰਦਰ ਦਰਸ਼ਨ ਕਰਦੇ ਹਾਂ, ਮੱਥਾ ਟੇਕਦੇ ਹਾਂ, ਇਸ਼ਨਾਨ ਕਰਦੇ ਹਾਂ, ਜੇ ਸਾਡੀ ਜਾਤ ਪਾਤ ਮੁੱਕ ਜਾਏ ਤਾਂ ਇੱਕ ਇਸ਼ਨਾਨ ਹੀ ਬਹੁਤ ਹੈ। ਅਤੇ ਜੇ ਇੱਥੋਂ ਬਾਹਰ ਨਿਕਲ ਕੇ ਫਿਰ ਪੁੱਛਣਾ ਵੀ ਭਲਾ ਇਹ ਬੰਦਾ ਕਿਹੜੀ ਜਾਤ ਦਾ ਹੈ, ਸਤਿਗੁਰਾਂ ਨੇ ਜਿੱਥੇ ਜਿੱਥੇ ਵੀ ਆਪਣੇ ਮੁਬਾਰਕ ਚਰਨ ਪਾਏ ਨੇ, ਜਿਹੜੀਆਂ ਧਰਤੀਆਂ ਨੂੰ ਸਤਿਗੁਰੂ ਜੀ ਨੇ ਪਵਿੱਤਰ ਕੀਤਾ, ਇਹ ਚੇਤਾ ਰੱਖਣਾ, ਉੱਥੇ ਉੱਥੇ ਸਤਿਗੁਰੂ ਜੀ ਨੇ ਸਾਨੂੰ ਉਪਦੇਸ਼ ਵੀ ਦਿੱਤਾ। ਉੱਥੇ ਕੀ ਉਪਦੇਸ਼ ਦਿੱਤਾ ਇਹ ਸਾਨੂੰ ਜ਼ਰੂਰ ਪੁੱਛਣਾ ਚਾਹੀਦਾ। ਸੀਸਗੰਢ ਸਾਹਿਬ ਜਾਈਏ, ਬੰਗਲਾ ਸਾਹਿਬ ਜਾਈਏ, ਨਾਨਕ ਮੱਤਾ ਸਾਹਿਬ ਜਾਈਏ, ਅਸੀਂ ਰੀਠਾ ਸਾਹਿਬ ਜਾਈਏ, ਅਸੀਂ ਅਬਚਲ ਨਗਰ ਹਜ਼ੂਰ ਸਾਹਿਬ ਜਾਈਏ, ਅਸੀਂ ਦੁੱਖ ਨਿਵਾਰਨ ਸਾਹਿਬ ਜਾਈਏ, ਅਸੀਂ ਸ਼੍ਰੀ ਮੁਕਤਸਰ ਸਾਹਿਬ ਜਾਈਏ, ਸਾਨੂੰ ਪੁੱਛਣਾ ਤਾਂ ਚਾਹੀਦਾ ਕਿ ਇੱਥੇ ਸਤਿਗੁਰੂ ਨੇ ਕਿਵੇਂ ਟੁੱਟੀ ਗੰਢੀ ਸੀ ਭਾਈ। ਅੱਜ ਇਸ ਚੀਜ਼ ਦੀ ਬਹੁਤ ਵੱਡੀ ਲੋੜ ਹੈ। ਇਹ ਨਹੀਂ ਹੈ ਕਿ ਅਸੀਂ ਧਰਮ ਕਰਮ ਨਹੀਂ ਕਰਦੇ, ਧਰਮ ਦੇ ਪ੍ਰਤੀ ਮੈਂ ਅੱਜ ਵੀ ਮਹਿਸੂਸ ਕਰਦਾ ਕਿ ਸਾਡੇ ਵਿੱਚ ਕਿਸੇ ਸ਼ਰਧਾ ਦੀ ਕਮੀ ਨਹੀਂ ਹੈ। ਹਾਂ, ਗਿਆਨ ਵਾਲਾ ਪੱਖ ਸਾਡਾ ਕਮਜ਼ੋਰ ਜ਼ਰੂਰ ਹੈ। ਇਹੋ ਹੀ ਕਾਰਨ ਹੈ ਕਿ ਧਰਮ ਜਿਹੜਾ ਹੈ ਉਹ ਸਾਡੇ ਕਿਸੇ ਵਿਰਲੇ ਵਿਰਲੇ ਦੇ ਹਿੱਸੇ ਵਿੱਚ ਆਉਂਦਾ ਹੈ। ਕਿਉਂਕਿ ਜਦੋਂ ਵੀ ਆਪ ਜੀ ਗੁਰੂ ਨਾਨਕ ਸਾਹਿਬ ਦੇ ਘਰ ਆਓਗੇ ਇਹ ਗੱਲ ਤੁਹਾਨੂੰ ਸਪਸ਼ਟ ਸਮਝ ਆਵੇਗੀ ਕਿ ਸ਼ਰਧਾ ਦਾ ਦਰਜਾ ਮਾਂ ਵਾਲਾ ਹੈ, ਗਿਆਨ ਦਾ ਦਰਜਾ ਪਿਤਾ ਵਾਲਾ ਹੈ, ਅਤੇ ਧਰਮ ਦਾ ਦਰਜਾ ਫਿਰ ਪੁੱਤਰ ਵਾਲਾ ਹੈ। ਜੇ ਸ਼ਰਧਾ ਨਹੀਂ ਇਹਦਾ ਮਤਲਬ ਮਾਂ ਨਹੀਂ ਹੈਗੀ, ਜੇ ਗਿਆਨ ਨਹੀਂ ਹੈਗਾ ਇਹਦਾ ਅਰਥ ਹੈ ਕਿ ਪਿਤਾ ਨਹੀਂ ਹੈਗਾ, ਅਤੇ ਮਾਤਾ ਪਿਤਾ ਤੋਂ ਬਿਨਾਂ ਬੱਚੇ ਦਾ ਜਨਮ ਨਹੀਂ ਹੋ ਸਕਦਾ। ਧਰਮ ਦੇ ਵਾਸਤੇ ਸ਼ਰਧਾ ਦਾ ਅਤੇ ਗਿਆਨ ਦਾ ਹੋਣਾ ਬਹੁਤ ਜ਼ਰੂਰੀ ਹੈ। ਉਹੀ ਧਰਮ ਜਿਹੜਾ ਉਹ ਸਾਨੂੰ ਰੱਬ ਦੇ ਘਰ ਲੈ ਕੇ ਜਾਵੇਗਾ, ਨਹੀਂ ਤਾਂ ਅੰਧ ਵਿਸ਼ਵਾਸ ਬਣ ਜਾਏਗਾ। ਅੱਜ ਜਿੰਨੀ ਦੁਨੀਆ ਭਟਕ ਰਹੀ ਹੈ ਇਹ ਧਰਮ ਦੇ ਨਾਂ 'ਤੇ ਹੀ ਭਟਕ ਰਹੀ ਹੈ। ਹੁਣ ਕੀ ਕਹੀਏ ਵੀ ਧਰਮ ਨੇ ਮਨੁੱਖ ਨੂੰ ਵਹਿਮਾਂ ਭਰਮਾਂ ਵਿੱਚ ਪਾ ਦਿੱਤਾ ਹੈ? ਨਹੀਂ, ਇਹ ਬੰਦਿਆ ਤੇਰੀ ਸਮਝਦਾਰੀ ਨੇ ਧਰਮ ਨੂੰ ਵਹਿਮਾਂ ਭਰਮਾਂ ਵਿੱਚ ਪਾ ਦਿੱਤਾ। ਧਰਮ ਵਹਿਮਾਂ ਭਰਮਾਂ 'ਚ ਕਿਸੇ ਨੂੰ ਨਹੀਂ ਸੀ ਪਾਉਂਦਾ, ਤੂੰ ਪਾ ਦਿੱਤਾ। ਅੱਜ ਵੀ ਗੁਰੂ ਅਮਰਦਾਸ ਪਿਤਾ ਮਹਾਰਾਜ ਸਮਝਾਉਂਦੇ ਨੇ ਘਰੇ ਅੰਦਰ ਸਭ ਵੱਥ ਹੈ, ਬਾਹਰ ਕਿਛ ਨਾਹੀਂ। ਸਭ ਕੁਝ ਘਰ ਵਿੱਚ ਹੈ, ਸਭ ਕਿਛ ਕਰਮ ਹੈ, ਬਾਹਰ ਨਾਹੀਂ। ਬਾਹਰ ਟੋਲੈ ਸੋ ਭਰਮ ਭੁਲਾਹੀਂ। ਜਿਹੜੇ ਬਾਹਰ ਲੱਭਣ ਜਾਂਦੇ ਨੇ ਉਹੀ ਭਰਮਾਂ ਦੇ ਵਿੱਚ ਭੁੱਲੇ ਹੋਏ ਲੋਕ ਨੇ ਭਾਈ। ਹਾਂਜੀ,
ਗੁਰ ਪ੍ਰਸਾਦੀ ਪਾਈ ਹੈ ਅੰਤਰ ਕਪਟ ਖੁਲਾਹੀ।
ਗੁਰੂ ਦੀ ਕਿਰਪਾ ਨਾਲ ਇਸ ਖਜ਼ਾਨੇ ਦੀ ਪ੍ਰਾਪਤੀ ਹੁੰਦੀ ਹੈ। ਉਹ ਜਿਹੜੀ ਵਸਤੂ ਸਾਡੇ ਹਿਰਦੇ ਰੂਪੀ ਘਰ ਵਿੱਚ ਹੈ, ਜਿਹਦੇ ਮਾਇਆ ਦੇ ਪ੍ਰਭਾਵ ਕਰਕੇ ਦਰਵਾਜ਼ੇ ਬੰਦ ਹੋ ਚੁੱਕੇ ਸਨ, ਉਹ ਖਜ਼ਾਨਾ, ਕਿਉਂਕਿ ਇਹ ਦਰਵਾਜ਼ੇ ਖੁੱਲ੍ਹਣਗੇ ਤੇ ਤਾਂ ਹੀ ਪਤਾ ਲੱਗੇਗਾ ਨਾ ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ ਤਾਂ ਮੇਰੇ ਮਨ ਪਿਆ ਨਦਾਨਾ ਤਾਂ ਮੇਰੇ ਮਨ ਦੇ ਅੰਦਰ ਅਮੀਰੀ ਆਵੇਗੀ ਭਾਈ ਮੈਨੂੰ ਸਮਝ ਆਵੇਗੀ ਮੈਂ ਤੇ ਬਹੁਤ ਅਮੀਰ ਆਦਮੀ ਹਾਂ ਮੈਨੂੰ ਹੰਨੇ ਹੰਨੇ ਦੀ ਮੀਰੀ ਕਬੂਲਣ ਦੀ ਕੀ ਲੋੜ ਹੈ ਮੈਨੂੰ ਥਾਂ ਥਾਂ ਤੇ ਜਾ ਕੇ ਹੱਥ ਜੋੜਨ ਦੀ ਕੀ ਲੋੜ ਹੈ ਮੈਨੂੰ ਤਾਂ ਧੰਨ ਗੁਰੂ ਰਾਮਦਾਸ ਪਿਤਾ ਨੇ ਕਿਰਪਾ ਕਰ ਦਿੱਤੀ ਹੈ ਉਹਨਾਂ ਨੇ ਸਮਝਾ ਦਿੱਤਾ ਹੈ ਕਿ ਜਪ ਮਨ ਸਤਨਾਮ ਸਦਾ ਸਤਨਾਮ ਹਲਤ ਪਲਤ ਮੁਖ ਉਜਲ ਹੋਈ ਹੈ ਨਿਤ ਧਿਆਈਐ ਹਰ ਪੁਰਖ ਨਿਰੰਜਣਾ ਤੇਰਾ ਲੋਕ ਵਿੱਚ ਵੀ ਮੁੱਖ ਉਜਲਾ ਹੋਵੇਗਾ ਤੇਰਾ ਪਰਲੋਕ ਵਿੱਚ ਵੀ ਮੁੱਖ ਉਜਲਾ ਹੋਵੇਗਾ ਹੁਣ ਲੋਕ ਵਿੱਚ ਮੁੱਖ ਉਜਲਾ ਕਿਵੇਂ ਹੋਵੇਗਾ ਜੇ ਬਚਪਨ ਤੋਂ ਲੈ ਕੇ ਬੁਢੇਪੇ ਤੱਕ ਮਾਤਾ ਪਿਤਾ ਤੋਂ ਲੈ ਕੇ ਧੀਆਂ ਪੁੱਤਰਾਂ ਤੱਕ ਆਪਣੇ ਨਿੱਜ ਤੋਂ ਲੈ ਕੇ ਆਪਣੇ ਆਲੇ ਦੁਆਲੇ ਤੱਕ ਸਭ ਕੁਝ ਠੀਕ ਹੋਵੇਗਾ ਤਾਂ ਹੀ ਇਹ ਲੋਕ ਸੁਖੀ ਹੋਵੇਗਾ ਕਿਉਂਕਿ ਧੰਨ ਗੁਰੂ ਨਾਨਕ ਦੇ ਪਿਤਾ ਮਹਾਰਾਜ ਦੀ ਜਿਹੜੀ ਵਡਿਆਈ ਹੈ ਸਤਿਗੁਰਾਂ ਨੇ ਪਹਿਲਾਂ ਇਹਾਂ ਸੁੱਖ ਦੀ ਗੱਲ ਕੀਤੀ ਹੈ ਬੜੇ ਧਰਮ ਤੁਹਾਨੂੰ ਮਿਲਣਗੇ ਜਿਹੜੇ ਤੁਹਾਨੂੰ ਇਹ ਪਾਠ ਪੜ੍ਹਾਉਂਦੇ ਨੇ ਕਿ ਅਬ ਦੁੱਖ ਫਿਰ ਸੁੱਖ ਵੀ ਚਲੋ ਕੋਈ ਨਹੀਂ ਜੀ ਔਰ ਹੋ ਵੀ ਇਹ ਕੁਛ ਰਿਹਾ ਜਿਹਦਾ ਇੱਥੇ ਵਿਆਹ ਨਹੀਂ ਹੋਇਆ ਉਹ ਵੀ ਸੋਚ ਕੇ ਬੈਠਾ ਵੀ ਅੱਗੇ ਜਾਵਾਂਗੇ ਬਿਸ਼ਤ ਵਿੱਚ ਉੱਥੇ ਹੋਰਾਂ ਮਿਲਣਗੀਆਂ ਵੀ ਇੱਥੇ ਤਾਂ ਤੇਰਾ ਰਿਸ਼ਤਾ ਨਹੀਂ ਹੋਇਆ ਅੱਗੇ ਦੀਆਂ ਤੂੰ ਕਿੰਨੀਆਂ ਸਕੀਮਾਂ ਸੋਚ ਕੇ ਬੈਠਾ ਭਾਈ ਇੱਥੇ ਤੈਨੂੰ ਪੀਣ ਨੂੰ ਪਾਣੀ ਨਹੀਂ ਮਿਲਦਾ ਕਹਿੰਦੇ ਜੀ ਉੱਥੇ ਮੈਨੂੰ ਹੂਰਾਂ ਦੀ ਸ਼ਰਾਬ ਮਿਲੇਗੀ ਭਾਈ ਅਜੀਬੋ ਗਰੀਬ ਵਿਆਖਿਆ ਕਰ ਦਿੱਤੀਆਂ ਗਈਆਂ ਹੁਣ ਉਹ ਧਰਮ ਵਾਲਿਆਂ ਨੇ ਕੀਤੀਆਂ ਜਾਂ ਅਧਰਮ ਵਾਲਿਆਂ ਨੇ ਕੀਤੀਆਂ ਇਹਦੀ ਵਿਆਖਿਆ ਦੇ ਪ੍ਰਤੀ ਹਰ ਧਰਮ ਵਾਲੇ ਦੀ ਇੱਕ ਆਪਣੀ ਜ਼ਿੰਮੇਵਾਰੀ ਬਣਦੀ ਵੇਖੋ ਮੇਰੇ ਧਰਮ ਦੀ ਕੋਈ ਗਲਤ ਵਿਆਖਿਆ ਕਰਦਾ ਹੈ ਅਤੇ ਉਹਦੇ ਲਈ ਮੇਰੀ ਵੀ ਇੱਕ ਜ਼ਿੰਮੇਵਾਰੀ ਹੈ ਕਿ ਮੈਨੂੰ ਉਸ ਨੂੰ ਰੋਕਣਾ ਚਾਹੀਦਾ ਮੈਨੂੰ ਉਹਦੇ ਪ੍ਰਤੀ ਬੋਲਣਾ ਚਾਹੀਦਾ ਆ 1 ਤਰੀਕ ਨੂੰ ਦਿੱਲੀ ਦੇ ਵਿੱਚ ਇੱਕ ਇੰਟਰਫੇਥ ਕਾਨਫਰੰਸ ਸੀ ਉਹਨਾਂ ਨੇ ਮੈਨੂੰ ਵੀ ਸੱਦਿਆ ਮੈਂ ਜਾ ਨਹੀਂ ਸਕਿਆ ਪਰ ਉਹਦਾ ਵਿਸ਼ਾ ਬਹੁਤ ਵਧੀਆ ਸੀ ਮੈਂ ਆਪ ਜੀ ਨਾਲ ਜ਼ਰੂਰ ਸਾਂਝਾ ਕਰਨਾ ਚਾਹੁੰਦਾ ਉਹਦਾ ਵਿਸ਼ਾ ਇਹ ਸੀ ਕਿ ਜਿਹੜਾ ਅੱਜ ਇਸਲਾਮ ਹੈ ਕੀ ਇਹ ਹਜ਼ਰਤ ਮੁਹੰਮਦ ਸਾਹਿਬ ਵਾਲਾ ਇਸਲਾਮ ਹੈ ਜਾਂ ਇਹ ਜਜ਼ਦੀ ਵਾਲਾ ਇਸਲਾਮ ਹੈ ਹੋਇਆ ਕਿ ਹਜ਼ਰਤ ਮੁਹੰਮਦ ਸਾਹਿਬ ਜਿਨ੍ਹਾਂ ਨੂੰ ਇਸਲਾਮ ਵਾਲੇ ਰਸੂਲ ਅੱਲਾ ਕਹਿੰਦੇ ਨੇ ਉਹ ਅੱਲਾ ਦਾ ਪੈਗੰਬਰ ਸੀ ਪਰ ਉਹ ਇਹ ਵੀ ਕਹਿੰਦੇ ਨੇ ਵੀ ਉਹ ਆਖਰੀ ਪੈਗੰਬਰ ਸੀ ਉਸ ਤੋਂ ਬਾਅਦ ਇਸਲਾਮ ਦੇ ਵਿੱਚ ਕੋਈ ਪੈਗੰਬਰ ਨਹੀਂ ਹੋਇਆ ਹਜ਼ਰਤ ਮੁਹੰਮਦ ਸਾਹਿਬ ਦੇ ਆਪਣੇ ਘਰ ਪੁੱਤਰ ਕੋਈ ਨਹੀਂ ਹੈ ਕੇਵਲ ਉਹਨਾਂ ਦੀ ਇੱਕ ਧੀ ਹੈ ਇੱਕ ਬੇਟੀ ਹੈ ਜਿਨ੍ਹਾਂ ਦਾ ਨਾਮ ਫਾਤਮਾ ਹੈ ਉਹ ਬੀਬੀ ਫਾਤਮਾ ਜਿਹੜੀ ਹੈ ਉਹਦੇ ਅੱਗੋਂ 2 ਪੁੱਤਰ ਨੇ ਹਸਨ ਅਤੇ ਹੁਸੈਨ ਹਜ਼ਰਤ ਮੁਹੰਮਦ ਸਾਹਿਬ ਨੇ ਮੰਨ ਲਿਆ ਕਿ ਇਹ ਜਿਹੜੇ ਮੇਰੇ ਧੀ ਦੇ 2 ਪੁੱਤਰ ਨੇ ਕਿ ਤੁਸੀਂ ਭਾਈ ਇਹਨਾਂ ਨੂੰ ਮੇਰੇ ਪੁੱਤਰ ਕਰਕੇ ਹੀ ਸਨਮਾਨ ਦੇਣਾ ਮੰਨਣਾ ਹੈ ਇਹ ਮੇਰੇ ਦੋਹਤਰੇ ਨੇ ਪਰ ਮੇਰੇ ਪੁੱਤਰਾਂ ਦੇ ਸਨਮਾਨ ਨੇ ਇਸਲਾਮ ਨੇ ਮੰਨ ਲਿਆ ਹਜ਼ਰਤ ਮੁਹੰਮਦ ਸਾਹਿਬ ਦੇ ਜਾਣ ਤੋਂ ਬਾਅਦ 60 ਸਾਲ ਬਤੀਤ ਹੋਏ ਜਜ਼ਦੀ ਨਾਂ ਦਾ ਇੱਕ ਬਾਦਸ਼ਾਹ ਉਹਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਇਸ ਪ੍ਰੋਫਟ ਪੈਗੰਬਰ ਤੋਂ ਬਾਅਦ ਮੁਹੰਮਦ ਤੋਂ ਬਾਅਦ ਮੈਂ ਪੈਗੰਬਰ ਹਾਂ ਹੁਣ ਕੁਦਰਤੀ ਗੱਲ ਹੈ ਜਿਹੜੇ ਲੋਕ ਰਾਜਸੀ ਸਤਾ ਦੇ ਨਾਲ ਜੁੜੇ ਹੁੰਦੇ ਨੇ ਲਾਲਚ ਹੁੰਦਾ ਉਹਨਾਂ ਨੂੰ ਜਿਨ੍ਹਾਂ ਦੀਆਂ ਖੁਦ ਗਰਜ਼ੀਆਂ ਹੁੰਦੀਆਂ ਨੇ ਜਾਂ ਜਿਨ੍ਹਾਂ ਦਾ ਮਨ ਕਮਜ਼ੋਰ ਹੁੰਦਾ ਉਹ ਲੋਕ ਰਾਜਿਆਂ ਦੇ ਨਾਲ ਨਾਲ ਹੀ ਬਦਲ ਜਾਇਆ ਕਰਦੇ ਨੇ ਬੜੇ ਸਾਰੇ ਲੋਕ ਬਦਲ ਗਏ ਉਹਨਾਂ ਨੇ ਮੰਨਣਾ ਸ਼ੁਰੂ ਕਰ ਦਿੱਤਾ ਪਰ ਜਦੋਂ ਉਸਨੇ ਹਸਨ ਨੂੰ ਬੁਲਾਇਆ ਹਜ਼ਰਤ ਮੁਹੰਮਦ ਸਾਹਿਬ ਦੇ ਦੋਹਤਰੇ ਨੂੰ ਕਹਿਣ ਲੱਗਾ ਵੀ ਕਰ ਅਨਾਊਂਸ ਕਰ ਬੋਲ ਕਿ ਅਗਲਾ ਪੈਗੰਬਰ ਮੈਂ ਹਾਂ ਉਹ ਕਹਿਣ ਲੱਗਾ ਮੈਂ ਕਿਵੇਂ ਕਹਿ ਸਕਦਾ, ਮੇਰੇ ਨਾਨਾ ਜੀ ਇਹ ਗੱਲ ਕਹਿ ਕੇ ਗਏ ਨੇ ਵੀ ਅੱਜ ਤੋਂ ਬਾਅਦ ਕੋਈ ਪੈਗੰਬਰ ਨਹੀਂ ਹੋਏਗਾ। ਹੁਣ ਇਸਲਾਮ ਵਾਲੇ ਖੁਦ ਇਸ ਗੱਲ ਨੂੰ ਮੰਨਦੇ ਨੇ ਕਿ ਉਸ ਵਿਅਕਤੀ ਨੇ ਇਹਨਾਂ ਦੋਨਾਂ ਨੂੰ ਹਸਨ ਅਤੇ ਹੁਸੈਨ ਨੂੰ ਕਰਬਲਾ ਦੀ ਜੰਗ ਦੇ ਵਿੱਚ ਸ਼ਹੀਦ ਕਰ ਦਿੱਤਾ, ਮਾਰ ਦਿੱਤਾ। ਹੁਣ ਇਸਲਾਮ ਦੇ ਵਿੱਚ ਅੱਜ ਇਸ ਗੱਲ ਦੀ ਆਵਾਜ਼ ਉੱਠੀ ਹੈ ਕਿ ਜਿਹੜਾ ਅੱਜ ਇਸਲਾਮ ਹੈ, ਜਿਹੜਾ ਕਹਿੰਦਾ ਮੈਂ ਤਲਵਾਰ ਦੇ ਨਾਲ ਧਰਮ ਫੈਲਾਉਣਾ ਹੈ, ਕਿ ਕੀ ਇਹ ਇਹੀ ਧਰਮ ਹਜ਼ਰਤ ਮੁਹੰਮਦ ਸਾਹਿਬ ਦਾ ਧਰਮ ਸੀ? ਨਹੀਂ, ਇਹ ਜਜ਼ਦੀ ਦਾ ਧਰਮ ਹੈ। ਜਿਹੜਾ ਧਰਮ ਤਲਵਾਰ ਨਾਲ ਫੈਲਾਇਆ ਜਾਂਦਾ ਹੈ ਉਹ ਹਜ਼ਰਤ ਮੁਹੰਮਦ ਸਾਹਿਬ ਦਾ ਨਹੀਂ ਹੋ ਸਕਦਾ। ਉਹਨਾਂ ਨੇ ਤਾਂ ਪਿਆਰ ਦਾ ਪੈਗਾਮ ਦਿੱਤਾ ਸੀ। ਮੈਂ ਫਿਰ ਬੇਨਤੀ ਕਰਾਂ, ਹੁਣ ਇਹ ਪ੍ਰਚਾਰ ਕਿਸ ਨੇ ਕੀਤਾ ਕਿ ਅੱਗੇ ਜਾਓਗੇ ਤੁਹਾਨੂੰ ਅੰਗੂਰਾਂ ਦੀ ਸ਼ਰਾਬ ਮਿਲੇਗੀ? ਇੱਥੇ ਕਹਿੰਦੇ ਸ਼ਰਾਬ ਪੀਣ ਵਾਲਾ ਹਰਾਮ ਹੁੰਦਾ, ਇੱਥੇ ਸ਼ਰਾਬ ਨੂੰ ਹਰਾਮ ਆਖਿਆ। ਬਹਿਸ਼ਤ ਵਿੱਚ ਮੰਨ ਲਿਆ ਵੀ ਉੱਥੇ ਮਿਲੇਗੀ ਅਤੇ ਪੀਵਾਂਗੇ। ਇੱਥੇ ਸ਼ਾਦੀ ਨਹੀਂ ਹੋਈ, ਕਹਿੰਦੇ ਜੀ ਉੱਥੇ ਹੋਰਾਂ ਮਿਲਣਗੀਆਂ। ਮੇਰੇ ਸਤਿਗੁਰੂ ਜੀ ਨੇ ਇਹੋ ਜਿਹੀ ਕਿਸੇ ਵੀ ਅਤਕਥਨੀ ਨੂੰ ਆਪਣੇ ਧਰਮ ਦੇ ਵਿੱਚ ਆਉਣ ਹੀ ਨਹੀਂ ਦਿੱਤਾ। ਇਹੀ ਕਾਰਨ ਮੇਰੇ ਸਤਿਗੁਰੂ ਦਾ ਧਰਮ ਦੁਨੀਆ ਦਾ ਲੇਟੈਸਟ ਧਰਮ ਹੈ, ਸੈਂਟੀਫਿਕ ਧਰਮ ਹੈ। ਕੋਈ ਸਾਇੰਸ, ਕੋਈ ਗਿਆਨ, ਕੋਈ ਵਿਗਿਆਨ ਸਿੱਖ ਧਰਮ ਨੂੰ ਚੈਲੰਜ ਨਹੀਂ ਕਰ ਸਕਦਾ। ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਚੇਤ ਅਚੇਤ ਚੇਤ ਅਚੇਤ ਵੀ ਇਹਦੀ ਗਲਤ ਵਿਆਖਿਆ ਖੁਦ ਨਾ ਕਰਿਓ, ਆਪ ਨਾ ਕਰਿਓ ਭਾਈ। ਸਤਿਗੁਰੂ ਦੇ ਧਰਮ ਦੀ ਵਿਆਖਿਆ ਸਤਿਗੁਰੂ ਦੀ ਮਤ ਮੁਤਾਬਕ ਹੋਣੀ ਚਾਹੀਦੀ ਹੈ, ਪਰ ਅਸੀਂ ਇਸ ਗੱਲ ਦਾ ਸੰਤਾਪ ਭੋਗ ਰਹੇ ਹਾਂ ਕਿ ਆਪ ਆਪਣੀ ਬੁੱਧ ਹੈ ਜੇਤੀ ਬਰਨਤ ਭਿੰਨ ਭਿੰਨ ਤੋਹੇ ਤੇਤੀ। ਆ ਹੁਣੇ ਮੈਂ ਕਥਾ 'ਤੇ ਹਾਜ਼ਰੀ ਭਰਨ ਲਈ ਉੱਪਰ ਚੜ੍ਹਨ ਲੱਗੇ, ਇੱਕ ਸੱਜਣ ਭੱਜ ਕੇ ਆਇਆ ਕਿ ਗਿਆਨੀ ਜੀ ਜਦੋਂ ਸੁਖਮਣੀ ਸਾਹਿਬ ਦਾ ਪਾਠ ਕਰੀਏ ਕਿ ਹਰ ਅਸ਼ਟਪਦੀ ਦੇ ਨਾਲ ਕਹਿਣਾ ਚਾਹੀਦਾ ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੇ ਮਨ ਵਿਸ਼ਰਾਮ। ਮੈਂ ਕਿਹਾ ਜੀ ਨਹੀਂ, ਗੁਰੂ ਅਰਜਨ ਸਾਹਿਬ ਮਹਾਰਾਜ ਨੇ ਜਿਨ੍ਹਾਂ ਨੇ ਖੁਦ ਬਾਣੀ ਉਚਾਰੀ ਹੈ ਉਹਨਾਂ ਨੇ ਤਾਂ ਇੱਕ ਜਗ੍ਹਾ ਹੀ ਦਰਜ ਕੀਤਾ। ਉਹ ਕਹਿੰਦੇ ਜੀ ਅਸੀਂ ਕਿਸੇ ਮਹਾਂਪੁਰਖ ਨੂੰ ਪੁੱਛਿਆ ਸੀ ਅਤੇ ਉਹ ਕਹਿੰਦੇ ਵੀ ਜੇ ਹਰ ਅਸ਼ਟਪਦੀ ਤੋਂ ਬਾਅਦ ਬੋਲੋਗੇ ਤਾਂ ਇਹ ਡਬਲ ਪਾਠ ਹੋ ਜਾਏਗਾ, ਇਹਦਾ ਮਹਾਤਮ ਡਬਲ ਹੋ ਜਾਏਗਾ। ਹੁਣ ਕੀ ਕਰੀਏ ਦੱਸੋ? ਆਪ ਆਪਣੀ ਬੁੱਧ ਹੈ ਜੇਤੀ ਬਰਨਤ ਭਿੰਨ ਭਿੰਨ ਤੋਹੇ ਤੇਤੀ। ਅਸੀਂ ਆਪਣੀ ਮਤ ਦੇ ਨਾਲ ਧਰਮ ਨੂੰ ਫੈਲਾਉਣ ਦਾ ਕਿਉਂ ਯਤਨ ਕਰਦੇ ਹਾਂ? ਮੈਂ ਵੇਖੋ, ਇਹ ਗੱਲ ਤਾਂ ਮੈਂ ਤਾਂ ਮੰਨਦਾ ਕਿ ਕੋਈ ਆਦਮੀ ਆ ਕੇ ਮੈਨੂੰ ਕਹੇ ਕਿ ਭਾਈ ਸਾਹਿਬ ਜੀ ਕੋਈ ਸਿੱਖ ਮਤ ਦਿਓ, ਅਤੇ ਭਾਈ ਮੈਂ ਗੁਰੂ ਦੀ ਹਜ਼ੂਰੀ ਵਿੱਚ ਹੱਥ ਜੋੜ ਕੇ ਕਹਿਣਾ ਕਿ ਪਹਿਲੀ ਗੱਲ ਤਾਂ ਮੈਂ ਅਧਿਕਾਰੀ ਨਹੀਂ ਇਸ ਗੱਲ ਦਾ, ਸਿੱਖ ਧਰਮ 'ਚ ਕੋਈ ਵੀ ਨਹੀਂ ਹੈਗਾ, ਇਹ ਪੰਜ ਪਿਆਰਿਆਂ ਨੂੰ ਹੀ ਅਧਿਕਾਰ ਹੈ। ਪਰ ਜੇ ਗੁਰੂ ਦੀ ਮਤ ਮੁਤਾਬਕ ਮੈਂ ਕੁਝ ਗੱਲ ਕਹਿਣ ਦੀ ਵੀ ਕੋਸ਼ਿਸ਼ ਕਰਾਂਗਾ ਤਾਂ ਇੱਕ ਗੱਲ ਦਾ ਵਿਸ਼ਵਾਸ ਕਰਿਓ, ਮੈਂ ਓਨੀ ਕੀ ਗੱਲ ਕਰਾਂਗਾ ਜਿੰਨੀ ਕੁ ਅਕਲ ਮੇਰੇ ਕੋਲ ਆਈ ਹੈ। ਹੁਣ ਮੈਂ ਕਹਾਂ ਸਾਰੀ ਸਤਿਗੁਰੂ ਦੀ ਮਤ ਮੈਨੂੰ ਮਿਲ ਗਈ ਹੈ? ਨਹੀਂ ਭਾਈ, ਉਹਦੇ ਵਿੱਚੋਂ ਕਿੰਨਾ ਕੁ ਕਿਨਕਾ ਮਾਤਰ ਮੇਰੇ ਹਿੱਸੇ ਵਿੱਚ ਆਇਆ ਹੈ, ਮੈਂ ਨਹੀਂ, ਕੋਈ ਵੀ ਨਹੀਂ, ਆਪਣੀ ਅਕਲ ਤੋਂ ਸਿਆਣੀ ਗੱਲ ਕੋਈ ਨਹੀਂ ਕਰ ਸਕਦਾ। ਸਮਾਜ ਦੇ ਵਿੱਚ ਕਿੰਨੇ ਉਲਾਮੇ ਇਸੇ ਤਰ੍ਹਾਂ ਹੀ ਆਉਂਦੇ ਨੇ, ਉਹ ਜੀ ਤੁਹਾਡਾ ਭਰਾ ਮਿਲਿਆ ਜੀ, ਉਹ ਤੁਹਾਡਾ ਚਾਚਾ ਮਿਲਿਆ ਜੀ, ਤੁਹਾਡਾ ਰਮਕਾ ਰਿਸ਼ਤੇਦਾਰ ਮਿਲਿਆ ਜੀ, ਉਹਨੇ ਮੈਨੂੰ ਇਹ ਗੱਲ ਕਹਿ ਦਿੱਤੀ ਜੀ, ਅਤੇ ਅਸੀਂ ਫਿਰ ਉਹਦੀ ਭਰਪਾਈ ਕਿਵੇਂ ਕਰਦੇ ਹਾਂ? ਕੋਈ ਨਹੀਂ ਵੀਰ ਜੀ, ਤੁਸੀਂ ਗੁੱਸਾ ਨਾ ਕਰਿਓ, ਉਹਦੀ ਵਿਚਾਰੇ ਦੀ ਮਤ ਬੋਧੀ ਇੰਨੀ ਕਿ ਉਹ ਇੰਨੀ ਕੀ ਅਕਲ ਦਾ ਮਾਲਕ ਹੈ। ਕੋਈ ਵੀ ਗੱਲ ਕਰੇਗਾ ਆਪਣੀ ਅਕਲ ਮੁਤਾਬਕ ਹੀ ਕਰੇਗਾ ਨਾ। ਹੁਣ ਆਪਣੀ ਅਕਲ ਦੇ ਮੁਤਾਬਕ ਮੇਰੇ ਗੁਰੂ ਨਾਨਕ ਦੇ ਘਰ ਦੇ ਇਸ ਖਜ਼ਾਨੇ ਨੂੰ ਆਪਾਂ ਸੰਸਾਰ ਤੱਕ ਕਿਵੇਂ ਲੈ ਕੇ ਜਾਵਾਂਗੇ ਭਾਈ? ਅੱਜ ਵੀ ਗੁਰੂ ਅਮਰਦਾਸ ਪਿਤਾ ਮਹਾਰਾਜ ਸਮਝਾਉਂਦੇ ਨੇ ਕਿ ਗੁਰ ਪ੍ਰਸਾਦੀ ਪਾਈਐ ਅੰਤਰ ਕਪਟ ਖੁਲਾਹੀ। ਇਹ ਤਾਂ ਸਤਿਗੁਰੂ ਦੇ ਰਾਹੀਂ ਇਹ ਕਵਾੜ ਖੁੱਲ੍ਹ ਸਕਦੇ ਨੇ। ਜਿਹੜੇ ਮਾਇਆ ਦੇ ਪ੍ਰਭਾਵ ਕਰਕੇ ਬੂਹੇ ਬੰਦ ਹੋਏ ਨੇ, ਇਹ ਸ਼ੌਟ ਕੌਣ ਕੱਢ ਸਕਦਾ? ਕਿਹਦੇ ਕੋਲ ਗਿਆਨ ਦਾ ਨਸ਼ਤਰ ਹੈ ਜਿਹੜਾ ਸਾਡੇ ਇਹਨਾਂ ਸ਼ੌਟਾਂ ਨੂੰ ਕੱਟ ਦੇਵੇ ਇਹ ਅਧਿਕਾਰ ਇਹ ਸ਼ਕਤੀ ਕੇਵਲ ਸਤਿਗੁਰੂ ਦੇ ਕੋਲ ਹੈ। ਹਾਂਜੀ,
ਸਤਿਗੁਰ ਤੇ ਹਰ ਪਾਈਐ ਭਾਈ, ਅੰਤਰ ਨਾਮ ਨਿਧਾਨ ਹੈ, ਪੂਰੈ ਸਤਿਗੁਰ ਦੀਆ ਦਿਖਾਈ।
ਪਰਮਾਤਮਾ ਦੀ ਪ੍ਰਾਪਤੀ ਸਤਿਗੁਰੂ ਤੋਂ ਹੁੰਦੀ ਹੈ। ਨਾਮ ਦਾ ਖਜ਼ਾਨਾ ਸਾਡੇ ਹਿਰਦੇ ਰੂਪੀ ਘਰ ਵਿੱਚ ਹੈ, ਨਾਮ ਸਾਡੇ ਅੰਦਰ ਹੈ। ਹੁਣ ਵੇਖੋ ਨਾ, ਜਦੋਂ ਕੋਈ ਮਨੁੱਖ ਮਾੜਾ ਬੋਲਦਾ ਹੈ ਅਸੀਂ ਕੀ ਕਹਿੰਦੇ ਹਾਂ ਵੀ ਇਹ ਕੋਈ ਬਾਹਰੋਂ ਲੈ ਕੇ ਆਇਆ। ਚੰਗਾ ਵੀ ਬੋਲੇ ਤਾਂ ਕੀ ਕੋਈ ਬਾਹਰੋਂ ਲੈ ਕੇ ਆਉਂਦਾ? ਅਸਲ ਵਿੱਚ ਪਰਮਾਤਮਾ ਨੇ ਇਹ ਭੰਡਾਰੇ ਸਾਰਿਆਂ ਦੇ ਹਿਰਦੇ ਰੂਪੀ ਘਰ ਵਿੱਚ ਭਰੇ ਹੋਏ ਨੇ ਭਾਈ। ਸਿਰਫ ਲੋੜ ਹੈ ਕਿ ਉਹ ਕਵਾੜ ਖੁੱਲ੍ਹ ਜਾਣ, ਉਹ ਕਪਾਟ ਖੁੱਲ੍ਹ ਜਾਣ, ਉਹ ਅੰਦਰ ਵਾਲਾ ਨਾਮ ਜਿਹੜਾ ਹੈ ਉਹ ਖਜ਼ਾਨਾ ਸਾਨੂੰ ਪ੍ਰਾਪਤ ਹੋ ਜਾਏ। ਨਾਮ ਸਿਮਰਨ ਤਾਂ ਭਾਈ ਅੰਦਰੋਂ ਕਰਨਾ, ਬਾਹਰੋਂ ਤਾਂ ਨਹੀਂ ਕਰਨਾ। ਫਿਰ ਆਪਾਂ ਨੂੰ ਇਹ ਗੱਲ ਸਮਝ ਆ ਜਾਣੀ ਚਾਹੀਦੀ ਹੈ ਕਿ ਧਰਮ ਅਮੀਰ ਗਰੀਬ ਵਾਸਤੇ ਬਰਾਬਰ ਕਿਵੇਂ ਹੈ। ਇਹ ਇਸੇ ਤਰ੍ਹਾਂ ਹੀ ਬਰਾਬਰ ਹੈ ਕਿ ਇਹ ਤਾਂ ਹੈ ਨਹੀਂ ਕਿ ਕਿਸੇ ਦੂਸਰੇ ਦੇ ਘਰ ਦੇ ਵਿੱਚ ਨਾਮ ਸੀ ਜੀ ਮੇਰੇ ਘਰ 'ਚ ਤਾਂ ਆਇਆ ਨਹੀਂ। ਸਤਿਗੁਰੂ ਕਹਿੰਦੇ ਨੇ ਹਰ ਹਿਰਦੇ ਰੂਪੀ ਘਰ ਵਿੱਚ ਉਸ ਪ੍ਰਭੂ ਪਰਮਾਤਮਾ ਨੇ ਇਹ ਨਾਮ ਦਾ ਖਜ਼ਾਨਾ ਰੱਖਿਆ ਹੋਇਆ ਹੈ, ਪੂਰੇ ਸਤਿਗੁਰ ਦੀਆ ਦਿਖਾਈ। ਪਰ ਇਹ ਗੁਰੂ ਨੇ ਦੱਸਿਆ ਕਿ ਤੂੰ ਬਾਹਰ ਕਿਉਂ ਜਾਣਾ, ਤੈਨੂੰ ਬਾਹਰ ਜਾਣ ਦੀ ਲੋੜ ਨਹੀਂ, ਤੈਨੂੰ ਆਪਣੇ ਹਿਰਦੇ ਰੂਪੀ ਘਰ ਵਿੱਚ ਅੰਦਰ ਵਾਪਸ ਝਾਤ ਮਾਰਨ ਦੀ ਲੋੜ ਹੈ, ਅੰਦਰ ਵਾਪਸ ਮੁੜਨ ਦੀ ਲੋੜ ਹੈ। ਬਾਹਰ ਢੂੰਡਣ ਅਤੇ ਛੂਟ ਪਰੇ ਗੁਰ ਘਰ ਹੀ ਮਾਹੇ ਦਿਖਾਇਆ ਤਾ। ਸਤਿਗੁਰਾਂ ਨੇ ਕਿਹਾ ਬਾਹਰ ਕਿਉਂ ਚੱਲਿਆ ਭਾਈ? ਹਜ ਕਾਬੇ ਹੋ ਜਾਏ ਥਾ, ਆਗਿਆ ਮਿਲਿਆ ਖੁਦਾਏ, ਸਾਈਂ ਮੁਝ ਸਿਓ ਲੜ ਪਰਿਆ, ਤੁਝੇ ਕਿਸ ਫਰਮਾਈ ਗਾਏ। ਤੈਨੂੰ ਕਿਹਨੇ ਕਿਹਾ ਬਈ ਮੇਰੀ ਗਾਹ ਉਹ ਹੈ? ਗਾਹ ਕਹਿੰਦੇ ਨੇ ਘਰ, ਮੇਰਾ ਘਰ ਉੱਥੇ ਹੈ। ਮੈਂ ਫਿਰ ਬੇਨਤੀ ਕਰਾਂ, ਜਦੋਂ ਅਸੀਂ ਵੀ ਧਰਮ ਸਥਾਨਾਂ ਦੀ ਯਾਤਰਾ 'ਤੇ ਜਾਂਦੇ ਹਾਂ ਤਾਂ ਉਹਦਾ ਅਰਥ ਹੀ ਇਹ ਹੈ ਕਿ ਉੱਥੇ ਜਾ ਕੇ ਅਸੀਂ ਉਹ ਉਪਦੇਸ਼ ਲਈਏ ਜਿਹਦੇ ਤੋਂ ਸਾਨੂੰ ਪਤਾ ਲੱਗ ਸਕੇ ਕਿ ਅਸਲ ਵਿੱਚ ਜਿਹੜਾ ਹਿਰਦੇ ਰੂਪੀ ਘਰ ਵਿੱਚ ਪਰਮਾਤਮਾ ਹੈ ਉਹ ਪ੍ਰਗਟ ਕਿਵੇਂ ਹੋਵੇਗਾ, ਸਾਡਾ ਉਹਦੇ ਨਾਲ ਮਿਲਾਪ ਕਿਵੇਂ ਹੋਵੇਗਾ, ਉਹ ਅੰਦਰ ਵਾਲੀ ਯਾਤਰਾ ਸਾਡੀ ਕਿਵੇਂ ਸ਼ੁਰੂ ਹੋਵੇਗੀ, ਕਿਉਂਕਿ ਅਸੀਂ ਤਾਂ ਬਾਹਰ ਲੱਭਣ 'ਤੇ ਲੱਗੇ ਹੋਏ ਹਾਂ। ਬੜੀ ਸੋਹਣੀ ਵਿਆਖਿਆ ਵਿਦਵਾਨਾਂ ਨੇ ਕੀਤੀ ਹੈ ਕਿ ਇੱਕ ਸੱਜਣ ਗਲੀ ਦੇ ਵਿੱਚ ਕੁਝ ਲੱਭ ਰਿਹਾ ਹੈ। ਕਿਸੇ ਲੰਘਣ ਵਾਲੇ ਨੇ ਪੁੱਛਿਆ ਵੀ ਕੀ ਲੱਭ ਰਿਹਾ ਹੈ? ਤਾਂ ਕਹਿਣ ਲੱਗਾ ਵੀ ਇੱਥੇ ਸੂਈ ਡਿੱਗੀ ਹੈ, ਮੈਂ ਉਹ ਲੱਭ ਰਿਹਾ। ਸੱਜਣ ਨੇ ਵੀ ਉਹਦੀ ਮਦਦ ਕੀਤੀ, ਉਹਨੇ ਫਿਰ ਕਿਹਾ, ਉਹਨੇ ਕਿਹਾ ਵੀ ਤੈਨੂੰ ਚੇਤਾ ਹੈ ਵੀ ਡਿੱਗੀ ਕਿੱਥੇ? ਕਹਿੰਦਾ ਨਹੀਂ, ਡਿੱਗੀ ਤਾਂ ਅੰਦਰ ਘਰ ਸੀ। ਕਹਿੰਦਾ ਜੇ ਘਰ ਡਿੱਗੀ ਸੀ ਤਾਂ ਗਲੀ 'ਚੋਂ ਕਿਵੇਂ ਲੱਭੇਗੀ ਭਾਈ? ਜਿਹੜੀ ਚੀਜ਼ ਅੰਦਰੋਂ ਗਵਾਚੀ ਹੈ ਉਹ ਬਾਹਰੋਂ ਨਹੀਂ ਲੱਭੇਗੀ। ਸਤਿਗੁਰੂ ਸਾਨੂੰ ਬਾਰ ਬਾਰ ਸਮਝਾਉਂਦੇ ਨੇ ਕਿ ਅਸੀਂ ਬਾਹਰ ਮੁਖੀ ਜਿਹੜਾ ਧਰਮ ਕਮਾਉਣ ਵਾਲਾ ਰਸਤਾ ਪਕੜਿਆ ਨਾ, ਅਸੀਂ ਉਸ ਨੂੰ ਛੱਡ ਦਈਏ, ਲੋੜ ਅੰਦਰ ਦੀ ਹੈ। ਇਸੇ ਕਰਕੇ ਸਤਿਗੁਰੂ ਸਾਨੂੰ ਸਮਝਾਉਂਦੇ ਸੀ ਕਿ ਆਪ ਸਵਾਰੈ ਮੈਂ ਮਿਲੈ। ਹੁਣ ਅਸੀਂ ਦੂਜਿਆਂ ਨੂੰ ਸਵਾਰਨ 'ਤੇ ਲੱਗੇ ਹੋਏ ਹਾਂ, ਸਾਡਾ ਬਹੁਤਾ ਜ਼ੋਰ ਦੂਜਿਆਂ ਦੀ ਮੰਜੀ 'ਤੇ ਸੋਟੀ ਮਾਰਨ 'ਤੇ ਹੈ, ਆਪਣੀ ਪੀੜ੍ਹੀ ਥੱਲੇ ਸੋਟੀ ਤਾਂ ਫੇਰਦੇ ਨਹੀਂ। ਲੋੜ ਸੀ ਆਪਣੇ ਆਪ ਨੂੰ ਸਵੈ ਪੜਚੋਲ ਕਰਨ ਦੀ, ਆਪਣੇ ਆਪ ਨੂੰ ਖੋਜਣ ਦੀ, ਆਪਣੇ ਅੰਦਰ ਅੰਤਰ ਧਿਆਨ ਹੋਣ ਦੀ। ਸਤਿਗੁਰੂ ਧੰਨ ਗੁਰੂ ਅਮਰਦਾਸ ਪਿਤਾ ਮਹਾਰਾਜ ਸਮਝਾਉਂਦੇ ਨੇ ਕਿ ਇਹ ਤਾਂ ਸੱਚੇ ਸਤਿਗੁਰੂ ਤੋਂ ਇਹ ਦ੍ਰਿਸ਼ਟਮਾਨ ਹੋਵੇਗਾ, ਸਤਿਗੁਰੂ ਦਿਖਾਉਂਦੇ ਨੇ। ਹਾਂਜੀ,
ਰਹਾਉ ਹਰ ਕਾ ਗਾਹਕ ਹੋਐ ਸੋ ਲਏ ਪਾਏ ਰਤਨ ਵਿਚਾਰਾ।
ਕੋਈ ਰੱਬ ਦਾ, ਰੱਬ ਦੇ ਨਾਮ ਦਾ ਕੋਈ ਗਾਹਕ ਹੋਵੇਗਾ, ਕੋਈ ਵਪਾਰੀ ਹੋਵੇਗਾ, ਉਹਨੂੰ ਇਹ ਕੀਮਤੀ ਪਰਮਾਤਮਾ ਦੇ ਨਾਮ ਰਤਨ ਦੀ ਵਿਚਾਰ ਉਹਨੂੰ ਪ੍ਰਾਪਤ ਹੋਵੇਗੀ। ਬਸ ਬਹੁਤਾ ਸਾਡਾ ਤਕਰੀਬਨ ਇਹ ਸਬਜੈਕਟ ਵੀ ਨਹੀਂ ਹੈਗਾ ਕਿ ਨਾਮ ਕਿੱਥੋਂ ਮਿਲਦਾ ਹੈ, ਨਾਮ ਕਿਵੇਂ ਸਿਮਰੀਦਾ ਹੈ, ਨਾਮ ਸਿਮਰਨ ਲੱਗਿਆਂ ਕਿਹੜੀਆਂ ਕਿਹੜੀਆਂ ਗੱਲਾਂ ਨੇ ਜਿਨ੍ਹਾਂ ਦਾ ਸਾਨੂੰ ਧਿਆਨ ਰੱਖਣਾ ਚਾਹੀਦਾ। ਕਿਉਂਕਿ ਬਹੁਤਾਤ ਦੇ ਵਿੱਚ ਜਿਹੜਾ ਅੱਜ ਸਾਨੂੰ ਪ੍ਰਚਾਰ ਮਿਲਦਾ ਉਹ ਸਿਰਫ ਬਾਹਰ ਮੁਖੀ ਹੈ, ਕਿਉਂਕਿ ਅਸੀਂ ਇਹਦਾ ਵਪਾਰੀਕਰਨ ਜਿਹਾ ਕਰ ਦਿੱਤਾ, ਅਸੀਂ ਇਹਨੂੰ ਥੋੜ੍ਹਾ ਜਿਹਾ ਕਮਰਸ਼ੀਅਲ ਜਿਹਾ ਬਣਾ ਕੇ ਪੇਸ਼ ਕਰ ਦਿੱਤਾ, ਔਰ ਦੱਸਿਆ ਵੀ ਇੱਦਾਂ ਹੀ ਹੈ। ਮੈਂ ਤਾਂ ਪਹਿਲਾਂ ਵੀ ਬੇਨਤੀ ਕੀਤੀ ਹੈ ਕਿ ਅੱਜ ਅਮੂਮਨ ਆਮ ਕਿਹਾ ਜਾਂਦਾ ਹੈ ਵੀ ਜੇ ਆਸਾ ਪੂਰੀ ਕਰਨੀ ਹੋਵੇ ਤਾਂ ਆਸਾ ਕੀ ਵਾਰ ਦਾ ਕੀਰਤਨ ਸੁਣ ਲਓ, ਤਾਂ ਜੇ ਸੁਖਮਣੀ ਚਾਹੀਦਾ ਹੋਵੇ। ਮੈਨੂੰ ਖੁਦ ਇੱਕ ਸੱਜਣ ਨੇ ਅੱਜ ਤੋਂ 20-22 ਸਾਲ ਪਹਿਲਾਂ ਪੁੱਛਿਆ ਸੀ, ਸ਼ਾਇਦ ਇਸ ਤੋਂ ਵੀ ਸਮਾਂ ਵੱਧ ਹੋ ਗਿਆ ਹੋਵੇ, ਗਿਆਨੀ ਜੀ ਸੁਖਮਣੀ ਸਾਹਿਬ ਦੇ ਕੀ ਅਰਥ ਨੇ? ਮੈਂ ਕਿਹਾ ਸੁਖਮਣੀ ਸਾਹਿਬ ਦੇ ਅਰਥ ਤਾਂ ਬਾਣੀ ਵਿੱਚ ਲਿਖੇ ਹੋਏ ਨੇ, ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ, ਜਿਹੜੀ ਸੁੱਖਾਂ ਦੀ ਮਣੀ ਹੈ ਇਹ ਪਰਮਾਤਮਾ ਦਾ ਨਾਮ ਹੈ ਭਾਈ। ਉਹ ਕਹਿਣ ਲੱਗਾ ਨਹੀਂ ਗਿਆਨੀ ਜੀ ਤੁਹਾਨੂੰ ਨਹੀਂ ਪਤਾ। ਮੈਂ ਕਿਹਾ ਭਾਈ ਤੂੰ ਦੱਸ ਦੇ। ਕਹਿੰਦਾ ਸੁੱਖ ਦਾ ਅਰਥ ਹੈ ਸੁੱਖ ਅਤੇ ਮਣੀ ਦਾ ਅਰਥ ਹੈ ਪੈਸਾ। ਉਹਨੇ ਮਣੀ ਅੰਗਰੇਜ਼ੀ ਦੀ ਬਣਾ ਲਈ ਵੀ ਜੇ ਸੁੱਖ ਅਤੇ ਪੈਸਾ ਚਾਹੀਦਾ ਹੋਵੇ ਤਾਂ ਸੁਖਮਣੀ ਪੜ੍ਹਨੀ ਚਾਹੀਦੀ ਹੈ। ਮੈਂ ਕਿਹਾ ਵੀ ਤਾਂ ਹੀ ਸ਼ਾਇਦ ਲੋਕ ਜਪਜੀ ਪੜ੍ਹਨੋਂ ਹਟ ਗਏ, ਤਾਂ ਹੀ ਲੋਕ ਜਾਪ ਸਾਹਿਬ ਪੜ੍ਹਨੋਂ ਹਟ ਗਏ, ਤਾਂ ਹੀ ਰਹਿ ਰਾਜ ਸਾਹਿਬ ਜੀ ਦਾ ਪਾਠ ਛੱਡ ਦਿੱਤਾ, ਤਾਂ ਹੀ ਸ਼ਾਇਦ ਸੌਣ ਲੱਗਿਆਂ ਸੋਹਰੇ ਦੀ ਲੋੜ ਨਹੀਂ ਰਹੀ, ਤਾਂ ਹੀ ਸ਼ਾਇਦ ਲੋਕ ਸਵਈਏ ਨਹੀਂ ਪੜ੍ਹਦੇ ਕਿ ਅੰਤ ਕੋ ਨਾਂਗੇ ਹੀ ਪਾਏ ਪਧਾਰੇ। ਇਹ ਇਹ ਕਿਉਂ ਕਹੀਏ ਜੀ? ਅਸੀਂ ਤਾਂ ਇੰਨਾ ਮਾਲ ਇਕੱਠਾ ਕੀਤਾ। ਸਤਿਗੁਰੂ ਦੀ ਬਾਣੀ ਦੇ ਨਾਲ ਵੀ ਅਸੀਂ ਠੀਕ ਨਹੀਂ ਕਰ ਰਹੇ, ਅਕਲ ਆਪਣੀ ਹੈ ਸਾਡੀ, ਗਲਤੀਆਂ ਸਾਡੀਆਂ ਨੇ। ਆਸਾ ਕੀ ਵਾਰ ਸਾਡੀ ਸੰਗਤੀ ਮਰਿਆਦਾ ਹੈ ਭਾਈ। ਸੁਖਮਣੀ ਸਾਹਿਬ ਹਰ ਸਿੱਖ ਨੂੰ ਨਿਤਨੇਮ ਤੋਂ ਬਾਅਦ ਅਗਰ ਸਮਾਂ ਹੋਵੇ ਤਾਂ ਗੁਰੂ ਅਰਜਨ ਦੇਵ ਪਿਤਾ ਜੀ ਦੀ ਇਹ ਬਖਸ਼ਿਸ਼ ਵਾਲੀ ਬਾਣੀ ਜ਼ਰੂਰ ਪੜ੍ਹਨੀ ਚਾਹੀਦੀ ਹੈ। ਪਰ ਉਹਨੂੰ ਇਸ ਰੂਪ ਵਿੱਚ ਪ੍ਰਚਾਰਾਂਗੇ ਕਿ ਜੇ ਸੁੱਖ ਅਤੇ ਪੈਸਾ ਚਾਹੀਦਾ ਤਾਂ ਪਾਠ ਕਰੋ ਭਾਈ, ਉਹਦਾ ਨੁਕਸਾਨ ਬਹੁਤ ਹੋਇਆ। ਕਿ ਅਸੀਂ ਸੱਚ ਦੇ ਮੁਤਲੈਸ਼ੀ ਨਾ ਰਹਿ, ਰੱਬ ਦੇ ਢਡਾਊ ਨਾ ਰਹਿ, ਰੱਬ ਦੇ ਨਾਮ ਦੇ ਖਜ਼ਾਨੇ ਦੀ ਪ੍ਰਾਪਤੀ ਕਰਨ ਦਾ ਰਸਤਾ ਛੱਡ ਦਿੱਤਾ ਅਤੇ ਪੁੱਛਣਾ ਸ਼ੁਰੂ ਕਰ ਦਿੱਤਾ ਕਿਹੜੇ ਗੁਰਦੁਆਰੇ ਕਿੰਨੇ ਦਿਨ ਜਾਣਾ ਚਾਹੀਦਾ, ਕਿਹੜਾ ਪਾਠ ਕਿੰਨੇ ਦਿਨ ਕਰਨਾ ਚਾਹੀਦਾ, ਕਿਉਂਕਿ ਮੈਨੂੰ ਇਹ ਚੀਜ਼ ਚਾਹੀਦੀ ਹੈ। ਕੇਵਲ ਸੰਸਾਰਕ ਲੋੜਾਂ ਨੂੰ ਪੂਰੀਆਂ ਕਰਨ ਵਾਸਤੇ ਅਸੀਂ ਬਾਣੀ ਦੀ ਵਿਆਖਿਆ ਕਰਦੇ ਹਾਂ, ਇਹ ਠੀਕ ਨਹੀਂ ਹੈ। ਸੱਚ ਇਹ ਹੈ ਕਿ ਪ੍ਰਭ ਕੇ ਸਿਮਰਨ ਕਰੋ ਕਿਰਪਾ, ਪ੍ਰਭ ਕੇ ਸਿਮਰਨ ਹਬ ਕਿਛ ਲਦਮ। ਤੂੰ ਕਰਕੇ ਤਾਂ ਵੇਖ ਭਾਈ, ਕਿਹੜੀ ਵਸਤੂ ਹੈ ਜਿਹੜੀ ਤੈਨੂੰ ਨਹੀਂ ਮਿਲੇਗੀ? ਗੁਰੂ ਰਾਮਦਾਸ ਦਾ ਉਪਦੇਸ਼ ਸੁਣ ਕੇ ਤਾਂ ਵੇਖ ਕਿ ਹਲਤ ਪਲਤ ਮੁਖ ਉਜਲ ਹੋਈ ਹੈ, ਨਿਤ ਧਿਆਈਏ ਹਰ ਪੁਰਖ ਨਿਰੰਜਣਾ। ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾਂ ਕੇ ਵਸ ਹੈ, ਕਾਮ ਧੇਨਾ ਸੋ ਐਸਾ ਹਰ ਧਿਆਈਏ ਮੇਰੇ ਜੀਅੜੇ, ਤਾਂ ਸਰਬ ਸੁਖ ਪਾਵੇ ਮੇਰੇ ਮਨਾ। ਜੈ ਹਰ ਸਿਮਰਨ ਭਇਆ ਤਹ ਉਪਾਦ ਗਤ ਕੀਨੀ, ਤੇਰੀ ਜ਼ਿੰਦਗੀ ਦੇ ਝਗੜੇ ਮੁੱਕ ਜਾਣਗੇ। ਤੂੰ ਤਾਂ ਬੜੇ ਝਗੜੇ ਪਾ ਕੇ ਬੈਠਾ, ਲੀਕਾਂ ਮਾਰ ਕੇ ਬੈਠਾ, ਵੱਡੀਆਂ ਵੱਡੀਆਂ ਦੀਵਾਰਾਂ ਆਪਣੇ ਮਨ ਵਿੱਚ ਖੜੀਆਂ ਕਰਕੇ ਬੈਠਾ। ਤੈਨੂੰ ਪਤਾ ਇਹਦਾ ਕਾਰਨ ਕੀ? ਉਹਦਾ ਕਾਰਨ ਹੀ ਇਹ ਹੈ ਕਿ ਸਿਮਰਨ ਨਹੀਂ ਹੈਗਾ। ਉੱਥੋਂ ਉਪਾਦ ਝਗੜੇ ਮੁੱਕ ਜਾਂਦੇ ਨੇ, ਪਰ ਕਹੋ ਨਾਨਕ ਸਤਿਗੁਰੂ ਪਿਤਾ ਮਹਾਰਾਜ ਫਿਰ ਅਗਲੀ ਗੱਲ ਸਮਝਾਉਂਦੇ ਨੇ ਕਿ ਜੈ ਹਰ ਸਿਮਰਨ ਭਇਆ ਤਹਿ ਉਪਾਦ ਗਤ ਕੀਨੀ, ਵੱਡ ਭਾਗੀ ਹਰ ਜਪਣਾ ਜਨ ਨਾਨਕ ਕਉ ਗੁਰ, ਇਹ ਮਤ ਦੀਨੀ ਜਪ ਹਰ ਭਵਜਲ ਤਰਨਾ। ਨਾਮ ਦੀ ਤਾਂ ਬੜੀ ਮਹਿਮਾ ਸੀ। ਹਾਂਜੀ,
ਅੰਦਰ ਖੁੱਲੇ ਦਿਬ ਦਿਸਤ ਦੇਖੇ ਮੁਕਤ ਭੰਡਾਰਾ।
ਗੁਰੂ ਕਿਰਪਾ ਕਰਦਾ ਸਾਡੇ ਅੰਦਰ ਦਿਬ ਦ੍ਰਿਸ਼ਟੀ ਪੈਦਾ ਕਰਦਾ, ਦੈਵੀ ਨਜ਼ਰ, ਉਹ ਸਾਨੂੰ ਆਤਮਕ ਨੇਤਰ ਬਖਸ਼ਦਾ। ਫਿਰ ਪਤਾ ਲੱਗਦਾ ਕਿ ਅੰਦਰ ਤੇ ਖਜ਼ਾਨੇ ਭਰੇ ਹੋਏ ਨੇ, ਅੰਦਰ ਇਸ ਨਾਮ ਖਜ਼ਾਨੇ ਦਾ ਕੋਈ ਘਾਟਾ ਨਹੀਂ ਹੈ। ਉਸ ਪ੍ਰਭੂ ਪਰਮਾਤਮਾ ਨੇ ਬੜੀ ਕਿਰਪਾ ਹਰ ਮਨੁੱਖ ਦੇ ਹਿਰਦੇ ਰੂਪੀ ਘਰ ਵਿੱਚ ਕੀਤੀ ਹੋਈ ਹੈ। ਹਾਂਜੀ,
ਅੰਦਰ ਮਹਿਲ ਅਨੇਕ ਹੈ ਜੀਉ ਕਰੇ ਵਸੇਰਾ।
ਅੰਦਰ ਸਾਡੇ ਮਹਿਲ ਵਿੱਚ, ਅੰਦਰ ਹਿਰਦੇ ਰੂਪੀ ਘਰ ਵਿੱਚ ਅਨੇਕ ਹੈ, ਅਨੇਕਾਂ ਖਜ਼ਾਨੇ ਭਰੇ ਹੋਏ ਨੇ ਭਾਈ। ਹਰ ਜੀਉ ਕਰੇ ਵਸੇਰਾ, ਉੱਥੇ ਹੀ ਉਹ ਪ੍ਰਭੂ ਪਰਮਾਤਮਾ ਨੇ ਆਪਣਾ ਵਾਸਾ ਵੀ ਰੱਖਿਆ ਹੋਇਆ ਹੈ। ਹਾਂਜੀ,
ਮਨ ਚੰਦਿਆ ਫਲ ਪਾਏ ਸੀ ਫਿਰ ਹੋਏ ਨਾ ਫੇਰਾ।
ਮਨ ਇੱਛਤ ਫਲ ਮਿਲ ਜਾਂਦੇ ਨੇ ਭਾਈ, ਜੋ ਤੁਸੀਂ ਇੱਛਾ ਕਰੋਗੇ ਉਹਦੀ ਤੁਹਾਨੂੰ ਪ੍ਰਾਪਤੀ ਹੋ ਜਾਏਗੀ। ਸਤਿਗੁਰੂ ਪਿਤਾ ਮਹਾਰਾਜ ਸਮਝਾਉਂਦੇ ਨੇ ਕਿ ਜਦੋਂ ਮਨ ਇੱਛਤ ਫਲ ਪ੍ਰਾਪਤ ਹੋਣਗੇ ਫਿਰ ਹੋਏ ਨਾ ਫੇਰਾ, ਫਿਰ ਆਵਾਗਮਨ ਵੀ ਨਹੀਂ ਹੋਏਗਾ। ਫਿਰ ਜਿਹੜਾ ਅਸੀਂ ਬੰਦੇ ਦੇ ਮਰਨ ਤੋਂ ਬਾਅਦ ਉਹ ਯਤਨ ਕਰਦੇ ਹਾਂ ਨਾ ਕਿ ਇਹਦੀ ਵਿਚਾਰੇ ਦੀ ਮੁਕਤੀ ਹੋ ਜਾਏ, ਉਹਦੀ ਜ਼ਰੂਰਤ ਨਹੀਂ ਰਹਿੰਦੀ। ਫਿਰ ਤਾਂ ਉਹ ਵਿਅਕਤੀ ਜਿਹੜਾ ਹੈ ਨਾ, ਜਿੰਨੀ ਨਾਮ ਤੇ ਆਇਆ, ਗਏ ਮਸ਼ਕਤ ਕਾਲ ਨਾਨਕ ਤੇ ਮੁੱਖ ਉਜਲੇ ਕੀਤੀ ਛੁੱਟੀ ਨਾਲ। ਉਹਨੂੰ ਅਸੀਂ ਮੁਕਤ ਕਰਾਉਣ ਵਾਲੇ ਕੌਣ ਹੁੰਦੇ ਹਾਂ? ਉਹ ਤਾਂ ਆਪ ਇਸ ਕਰਨੀ ਦਾ ਮਾਲਕ ਹੈ ਕਿ ਉਹ ਸਾਨੂੰ ਕਈਆਂ ਨੂੰ ਮੁਕਤੀ ਦਾ ਮਾਰਗ ਵਿਖਾ ਕੇ ਗਿਆ ਹੈ। ਹਾਂਜੀ,
ਪਾਰਖੀਆਂ ਵੱਥ ਸੰਭਾਲ ਲਈ ਗੁਰ ਸੋਝੀ ਹੋਈ।
ਪਰ ਕਿਸੇ ਪਾਰਖੂ ਨੇ ਇਸ ਵਸਤ ਨੂੰ ਸੰਭਾਲਿਆ, ਕੋਈ ਗੁਰਮੁਖ ਹੈ ਜਿਹਨੂੰ ਇਹ ਸੋਝੀ ਇਹ ਗਿਆਨ ਪ੍ਰਾਪਤ ਹੋਇਆ ਹੈ, ਨਹੀਂ ਤਾਂ ਬਹੁਤਿਆਂ ਮੇਰੇ ਵਰਗਿਆਂ ਦੇ ਸਿਰ ਦੇ ਉੱਤੋਂ ਦੀ ਲੰਘ ਜਾਂਦੀ ਇਹ ਗੱਲ। ਕੋਈ ਦੋ ਕੇਲਿਆਂ ਦੀ ਗੱਲ ਕਰੇ, ਦੋ ਸੇਬਾਂ ਦੀ ਗੱਲ ਕਰੇ, ਲਾਚੀਆਂ ਦੀ ਗੱਲ ਕਰੇ, ਕੰਨ ਦੇ ਕੇ ਸੁਣੀਦਾ ਹੈ। ਪਰ ਇਹ ਗੱਲ ਕਰੇ ਕੋਈ, ਉਹ ਨਹੀਂ ਜੀ ਇਹ ਤਾਂ ਰੋਜ਼ ਹੀ ਸੁਣੀਦਾ ਹੈ ਜੀ। ਕਿਸੇ ਗੁਰਮੁਖ ਦੇ ਹਿਰਦੇ ਵਿੱਚ ਇਹ ਆ ਕੇ ਗੱਲ ਘਰ ਕਰਦੀ, ਉਹਨੂੰ ਸਮਝ ਆਉਂਦੀ ਹੈ। ਹਾਂਜੀ,
ਨਾਮ ਪਦਾਰਥ ਅਮੁੱਲ ਸਾ ਗੁਰਮੁਖ ਪਾਵੇ ਕੋਈ।
ਕੋਈ ਗੁਰਮੁਖ ਇਸ ਅਮੁੱਲ ਨਾਮ ਦੀ ਪ੍ਰਾਪਤੀ ਕਰੇਗਾ। ਇਹ ਅਮੁੱਲਕ ਹੈ, ਇਹ ਮੁੱਲ ਖਰੀਦਿਆ ਨਹੀਂ ਜਾਣਾ। ਇਸੇ ਕਰਕੇ ਧਰਮ ਬਰਾਬਰ ਹੈ ਨਾ, ਕਿ ਜੇ ਮੁੱਲ ਮਿਲਦਾ ਹੁੰਦਾ ਅਮੀਰਾਂ ਨੇ ਲੈ ਲੈਣਾ ਸੀ, ਗਰੀਬਾਂ ਨੇ ਰਹਿ ਜਾਣਾ ਸੀ। ਨਹੀਂ ਭਾਈ, ਇਹ ਅਮੁੱਲ ਹੈ, ਇਹ ਮੁੱਲ ਨਹੀਂ ਮਿਲੇਗਾ। ਇਸ ਨੂੰ ਪ੍ਰਾਪਤ ਕਰਨ ਵਾਸਤੇ ਤਾਂ ਗੁਰੂ ਵਾਲੇ ਬਣਨਾ ਜ਼ਰੂਰੀ ਹੈ, ਅਮੀਰ ਹੋਣਾ ਜ਼ਰੂਰੀ ਨਹੀਂ ਹੈ। ਹਾਂਜੀ,
ਬਾਹਰ ਭਾਲੇ ਸੋ ਕਿਆ ਲਹੈ ਵੱਥ ਘਰੇ ਅੰਦਰ ਭਾਈ।
ਜਿਹੜਾ ਬਾਹਰ ਭਾਲਣ ਜਾਏਗਾ ਉਹ ਕੀ ਲਵੇਗਾ ਭਾਈ? ਵਸਤੂ ਘਰ ਵਿੱਚ ਹੈ, ਮਨੁੱਖ ਬਾਹਰ ਲੱਭਣ ਵਾਸਤੇ ਤੁਰਿਆ ਹੋਇਆ। ਹਾਂਜੀ,
ਪਰਮੇ ਭੂਲਾ ਸਭ ਜਗ ਫਿਰੈ ਮਨਮੁਖ ਪਤ ਗਵਾਈ।
ਸਤਿਗੁਰੂ ਕਹਿੰਦੇ ਮਨਮੁੱਖਾਂ ਨੇ ਆਪਣੀ ਇੱਜ਼ਤ ਵੀ ਗਵਾ ਲਈ, ਲੋਕ ਵੀ ਗਵਾ ਲਿਆ, ਆਪਣਾ ਪਰਲੋਕ ਵੀ ਗਵਾ ਲਿਆ। ਗੁਰੂ ਕਲਗੀਧਰ ਪਿਤਾ ਦਾ ਇਹ ਸੋਈਆ ਜਿਹੜਾ ਹੈ ਨਾ, ਲੋਕ ਗਇਓ ਪਰਲੋਕ ਗਵਾਇਓ। ਫਰੀਦਾ ਜੰਗਲ ਜੰਗਲ ਕਿਆ ਭਵੇਂ, ਵਣ ਕੰਡਾ ਮੋੜ ਹੈ, ਵਸੀ ਰੱਬ ਇਹ ਆਲੀ ਹੈ, ਜੰਗਲ ਕਿਆ ਢੂੰਡੇ। ਹੁਣ ਪਤ ਵੀ ਗਵਾ ਲਈ, ਨਹੀਂ ਤਾਂ ਕਿੰਨੀ ਸਰਦਾਰੀ ਹੈ, ਕਿੰਨੀ ਠਾਠ ਹੈ, ਕਿੰਨੀ ਇੱਜ਼ਤ ਹੈ। ਤੁਸੀਂ ਆਪਣੇ ਘਰ ਵਿੱਚ ਰਹਿੰਦੇ ਹੋ, ਆਪਣੇ ਕਾਰੋਬਾਰ ਕਰਦੇ ਹੋ, ਕਿੰਨੇ ਸੁੰਦਰ ਬਸਤਰ ਪਾਉਂਦੇ ਹੋ, ਅਤੇ ਕਿੱਥੇ ਤੁਸੀਂ ਜੰਗਲਾਂ ਦੇ ਵਿੱਚ ਵਣ ਕੰਡਾ ਪੈ ਮੋੜਦੇ ਹੋ ਭਾਈ। ਆਪਣੀ ਇੱਜ਼ਤ ਪੱਤ ਆਪ ਗਵਾਈ ਹੈ, ਆਪ ਸਭ ਮਾਣ ਸਨਮਾਨ ਤੁਸੀਂ ਆਪ ਛੱਡੇ ਨੇ। ਹਾਂਜੀ,
ਘਰ ਦਰ ਛੋਡੇ ਆਪਣਾ ਪਰ ਘਰ ਝੂਠਾ ਜਾਈ।
ਜਿਵੇਂ ਕੋਈ ਝੂਠਾ ਆਦਮੀ ਆਪਣੇ ਘਰ ਦਾ ਧਨ ਛੱਡ ਕੇ ਕਿਸੇ ਹੋਰ ਬੇਗਾਨੇ ਘਰ ਵਿੱਚ ਜਾ ਕੇ ਉਹ ਪ੍ਰਾਪਤ ਕਰਨ ਦੀ ਜਦੋਂ ਕੋਸ਼ਿਸ਼ ਕਰੇ। ਹਾਂਜੀ,
ਚੋਰੈ ਵਾਂਗੂ ਪਕੜੀਐ ਬਿਨ ਨਾਵੈ ਚੋਟਾਂ ਖਾਈ।
ਉਹਦੇ ਨਾਲ ਉਹ ਹਾਲਤ ਹੁੰਦੀ ਹੈ ਜਿਵੇਂ ਚੋਰ ਆਪਣਾ ਘਰ ਛੱਡ ਕੇ ਦੂਜੇ ਦੇ ਘਰ ਫਰੋਲਾ ਫਰਾਲੀ ਕਰੇ, ਤਾਂ ਅਸੀਂ ਕੀ ਕਹਿੰਦੇ ਹਾਂ ਵੀ ਤੂੰ ਕੌਣ ਚੋਰ ਹੈ ਬਈ? ਮੈਂ ਆਪਣੇ ਘਰ ਦੀ ਅਲਮਾਰੀ ਫੁੱਲਾਂ, ਅਟੈਚੀ ਫੁੱਲਾਂ, ਪੇਟੀ ਫੁੱਲਾਂ, ਮੈਨੂੰ ਕੌਣ ਕਹਿ ਸਕਦਾ ਮੈਂ ਆਪਣੇ ਘਰ ਦੀ ਤਿਜੋਰੀ ਖੋਲ੍ਹਾਂ? ਕੋਈ ਚੋਰ ਕਹੇਗਾ? ਦੂਜਿਆਂ ਦੇ ਘਰਾਂ ਵਿੱਚੋਂ ਜਾ ਕੇ ਚੀਜ਼ਾਂ ਕੱਢਦੇ ਫਿਰਦੇ ਹਾਂ। ਸਤਿਗੁਰੂ ਕਹਿੰਦੇ ਇਸੇ ਕਰਕੇ ਪਰਮਾਤਮਾ ਫਿਰ ਤੁਹਾਨੂੰ ਚੋਰ ਦੀ ਸੰਗਿਆ ਦਿੰਦਾ ਕਿ ਤੇਰੇ ਆਪਣੇ ਘਰ ਇੰਨਾ ਕੁਝ ਸੀ, ਤੂੰ ਬਾਹਰ ਕੀ ਭਾਲਦਾ ਫਿਰਦਾ ਭਾਈ? ਫਿਰ ਸਜਾਵਾਂ ਵੀ ਉਹਨੂੰ ਚੋਰਾਂ ਵਾਲੀਆਂ ਪ੍ਰਾਪਤ ਹੁੰਦੀਆਂ ਨੇ। ਹਾਂਜੀ,
ਜਿੰਨੇ ਘਰ ਜਾਤਾ ਆਪਣਾ ਸੇ ਸੁਖੀਏ ਭਾਈ।
ਜਿਹਨਾਂ ਨੂੰ ਆਪਣੇ ਹਿਰਦੇ ਰੂਪੀ ਘਰ ਦੀ ਸਮਝ ਆਈ ਉਹ ਸੁਖੀ ਨੇ, ਉਹਨਾਂ ਦਾ ਲੋਕ ਵੀ ਸੁਖੀ ਹੈ, ਉਹਨਾਂ ਦਾ ਪਰਲੋਕ ਵੀ ਸੁਹੇਲਾ ਹੈ।
ਅੰਤਰ ਬ੍ਰਹਮ ਪਛਾਣਿਆ ਗੁਰ ਕੀ ਵਡਿਆਈ।
ਉਹਨਾਂ ਨੂੰ ਆਪਣੇ ਹਿਰਦੇ ਰੂਪੀ ਘਰ ਵਿੱਚ ਰੱਬ ਦੀ ਪਹਿਚਾਣ ਹੋਈ। ਇਹ ਵਡਿਆਈ ਗੁਰੂ ਦੀ ਸੀ, ਜਿਸ ਗੁਰੂ ਨੇ ਘਰ ਹਿਰਦੇ ਰੂਪੀ ਘਰ ਵਿੱਚ ਉਸ ਪ੍ਰਭੂ ਪਰਮਾਤਮਾ ਦਾ ਇਹ ਗਿਆਨ ਬਖਸ਼ਿਆ, ਚਾਨਣ ਬਖਸ਼ਿਆ, ਮਲਾਪ ਬਖਸ਼ਿਆ। ਹਾਂਜੀ।
ਆਪੇ ਦਾਨ ਕਰੇ ਕਿਸ ਆਖੀਐ ਆਪੇ ਦੇ ਬੁਝਾਈ।
ਉਹ ਪਰਮਾਤਮਾ ਆਪ ਦਾਨ ਕਰਦਾ, ਇਹ ਦਾਤ ਉਹ ਦਿੰਦਾ। ਦਾਤੇ ਦਾਤ ਰੱਖੀ ਹੱਥ ਆਪਣੇ, ਜਿਸ ਭਾਵੈ ਤਿਸ ਦੇਈ। ਉਹਦੇ ਆਪਣੇ ਹੱਥ ਦੀ ਦਾਤ ਹੈ, ਆਪਾਂ ਕਿਹਨੂੰ ਕਹਿ ਸਕਦੇ, ਕਿਹਦੇ ਕੋਲੋਂ ਮੰਗ ਸਕਦੇ ਹਾਂ। ਆਪੇ ਦੇ ਬੁਝਾਈ, ਉਹ ਸਮਝਾਉਣ ਵਾਲਾ ਵੀ ਆਪ ਹੈ। ਗੁਰੂ ਦੇ ਲੜ ਕੌਣ ਲਾਉਂਦਾ, ਗੁਰੂ ਦਾ ਮਲਾਪ ਕੌਣ ਕਰਾਉਂਦਾ। ਹਰ ਵਿਅਕਤੀ ਆਪਣੇ ਆਪ ਜਾ ਕੇ ਗੁਰੂ ਵਾਲਾ ਕਿਉਂ ਨਹੀਂ ਬਣ ਜਾਂਦਾ। ਹਰ ਬੰਦੇ ਨੂੰ ਸੱਚਾ ਗੁਰੂ ਜ਼ਿੰਦਗੀ ਵਿੱਚ ਕਿਉਂ ਨਹੀਂ ਮਿਲ ਜਾਂਦਾ। ਮੈਂ ਤਾਂ ਹਰ ਵਾਰੀ ਬੇਨਤੀ ਕਰਕੇ ਜਾਂਦਾ, ਸਾਡੀ ਕੁਛ ਖੁਸ਼ਕਿਸਮਤੀ ਹੈ ਕਿ ਸਾਨੂੰ ਗੁਰੂ ਗੁਰੂ ਨਾਨਕ ਵਰਗਾ ਮਿਲਿਆ, ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਵਰਗਾ ਮਿਲਿਆ, ਗੁਰੂ ਰਾਮਦਾਸ ਮਹਾਰਾਜ ਵਰਗਾ ਮਿਲਿਆ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਮਿਲੇ ਨੇ। ਪਰ ਅੱਜ ਦੁਨੀਆਂ ਨੂੰ ਕਿਹੋ ਜਿਹੇ ਅਜੀਬੋ ਗਰੀਬ ਗੁਰੂ ਮਿਲੇ ਨੇ ਭਾਈ, ਅੱਜ ਸਾਡੇ ਸਾਹਮਣੇ ਹੈ, ਹਰ ਗੱਲ ਸਾਡੇ ਅੱਖਾਂ ਦੇ ਸਾਹਮਣੇ ਹੈ। ਲੋੜ ਇਸ ਗੱਲ ਦੀ ਹੈ ਕਿ ਜੇ ਅਸੀਂ ਇਹਦੀ ਬੜੀ ਸੰਜੀਦਗੀ ਨਾਲ ਵਿਚਾਰ ਕਰ ਸਕੀਏ ਤਾਂ। ਹਾਂਜੀ।
ਨਾਨਕ ਨਾਮ ਧਿਆਏ ਤੂੰ ਦਰ ਸੱਚਾ ਸੋਭਾ ਪਾਈ।
ਗੁਰੂ ਅਮਰਦਾਸ ਪਿਤਾ ਮਹਾਰਾਜ ਵੱਡੇ ਸਤਿਗੁਰਾਂ ਦਾ ਨਾਮ ਦਰਜ ਕਰਕੇ ਕਹਿੰਦੇ ਨੇ ਕਿ ਨਾਨਕ ਤੋਂ ਉਸ ਪ੍ਰਭੂ ਪਰਮਾਤਮਾ ਦਾ ਨਾਮ ਸਿਮਰ, ਦਰ ਸੱਚੇ ਸ਼ੋਭਾ ਪਾਈ। ਜਿਸ ਨੇ ਨਾਮ ਸਿਮਰਿਆ ਉਹਨੂੰ ਰੱਬ ਦੀ ਦਰਗਾਹ ਦੇ ਵਿੱਚ, ਰੱਬ ਦੇ ਘਰ ਵਿੱਚ ਸ਼ੋਭਾ, ਮਾਣ, ਵਡਿਆਈ ਪ੍ਰਾਪਤ ਹੋਈ ਹੈ। ਇਸ ਦੇ ਨਾਲ ਹੀ ਦਾਸ ਖਿਮਾ ਦਾ ਜਾਚਕ ਹੈ, ਭੁੱਲਾਂ ਮੇਰੀਆਂ ਨੇ ਖਿਮਾ ਕਰ ਦੇਣੀਆਂ, ਉਪਦੇਸ਼ ਮੇਰੇ ਸਤਿਗੁਰੂ ਜੀ ਦਾ ਹੈ, ਆਪਣੇ ਪੱਲੇ ਬੰਨ ਲੈਣਾ। ਫਤਿਹ ਬੁਲਾਉਣ ਤੋਂ ਪਹਿਲਾਂ ਸ਼ਬਦ ਦੀਆਂ ਜੋ ਦੋ ਅੰਤਲੀਆਂ ਪੰਕਤੀਆਂ ਨੇ, ਆਪਾਂ ਉਹਨਾਂ ਦਾ ਪਾਠ ਸਾਰੇ ਰਲ ਕੇ ਕਰੀਏ, ਫਿਰ ਫਤਿਹ ਦੀ ਸਾਂਝ ਕਰਾਂਗੇ।
ਆਪੇ ਦਾਨ ਕਰੇ ਕਿਸ ਆਖੀਐ ਆਪੇ ਦੇ ਬੁਝਾਈ। ਨਾਨਕ ਨਾਮ ਧਿਆਏ ਦਰ ਸੱਚਾ ਸੋਭਾ ਪਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।